ਸਤਨਾਮ ਸ੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਸ ਗਰੀਬ ਨਿਵਾਸ ਨਾਨਕ ਤੇ ਆਦਲੇ ਦਸਵੇਂ ਗੁਰ ਪਰਿਅੰ ਗੁਰੂ ਨਾਨਕ ਤੇ ਆਦਲੇ ਦਸਵੇਂ ਗੁਰ ਪਰਿਅੰ ਵਾਰੰਵਾਰ ਹੈ ਵੰਦਨਾ ਬਾਰੰਬਾਰ ਹੈ ਵੰਦਨਾ ਆਦਿ ਸ੍ਰੀ ਗੁਰੂ ਗ੍ਰੰਥ ਹੇ ਰੱਬ ਹੇ ਸਸ ਹੇ ਕਰੁਣਾ ਨਿਧ ਮੇਰੀ ਅਵੈ ਬਿਨਤੀ ਸੁਣ ਲੀਜੇ ਔਰ ਨਾ ਮੰਗਤ ਹੋ ਤੁਮ ਤੇ ਕਸ਼ ਔਰ ਨਾ ਮੰਗਤ ਹੋ ਤੁਮ ਤੇ ਕਸ਼ ਚਾਹਤ ਹੋ ਚਿਤ ਮੈਂ ਸੋਈ ਕੀਜੈ ਸ਼ਾਸਤਰਨ ਸਿਓ ਅਤ ਹੀ ਰਣ ਪੀਤਰ ਸ਼ਾਸਤਰਨ ਸਿਉਵਤ ਹੀ ਰਣ ਪੀਤਰ ਜੂਝ ਮਰੋ ਤੋ ਸਾਚ ਪਤੀਜੈ ਸੰਤ ਸਹਾਏ ਸਦਾ ਜਗ ਮਾਏ ਸੰਤ ਸਹਾਏ ਸਦਾ ਜਗ ਮਾਏ ਸੰਤ ਸਹਾਏ ਸੰਤ ਸਹਾਇ ਸਦਾ ਜਗ ਮਾਏ ਕਿਰਪਾ ਕਰ ਸ਼ਾਮ ਇਹ ਵਰ ਦੀਜੈ ਸੰਤ ਸਹਾਈ ਜੀ ਕੇ ਪਵ ਜਲ ਤਾਰਨ ਹਾਰ ਸਭ ਦੇ ਜਾਣੀਐ ਸਭ ਤੇ ਉੱਚੇ ਜਾਣੀਏ ਨਾਨਕ ਨਾਮ ਪਿਆ ਸਤਾਂ ਦੇ ਚਰਨਾਂ ਦੀ ਮੇਰੇ ਮਨ ਪੂਰੀ
ਆਦੁਆ ਦੇ Yeah.
ਖਬਰਾਂ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਤਸੰਗ ਜੀ ਆਓ ਸਾਰੇ ਰਸਨਾਂ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਗੁਰਫਤਿਹ ਦੀ ਸਾਂਝ ਕਰੋ। ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਮਹਾਨ ਰਹਿਮਤ ਸਤਿਗੁਰਾਂ ਦੀ ਹੋਈ ਹੈ। ਤਿੰਨ ਦਿਨ ਦਾ ਸੁਭਾਗ ਸਮਾਂ ਸਮੋਹ ਨਗਰ ਨਿਵਾਸੀਆਂ ਦੇ ਉਦਮ ਦਾ ਸਦਕਾ ਪ੍ਰਾਪਤ ਹੋਇਆ। ਅੱਜ ਤੀਸਰਾ ਔਰ ਲਾਸਟ ਦੀਵਾਨ ਹੈ ਇਸ ਪੰਡਾਲ ਦਾ। ਦੂਰੋਂ ਦੂਰੋਂ ਚੱਲ ਕੇ ਸੰਗਤਾਂ ਲਾਹਾ ਲੈ ਰਹੀਆਂ ਨੇ। ਇਹ ਮਹਾਨ ਘਾਲਣਾ ਘਾਲਣ ਵਾਲੀ ਗੱਲ ਹੈ ਜੋ ਟਰਾਲੀਆਂ ਦੇ ਵਿੱਚ ਬੈਠ ਕੇ ਆਉਣਾ ਬੜੀਆਂ ਤਪਦੀਆਂ ਨੇ। ਤਨ ਹੋ ਜਿਹੜੇ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ। ਮੈਂ ਗੱਡੀ 'ਚ ਬੈਠਾ ਸੋਚ ਰਿਹਾ ਸੀ ਵੀ ਸੰਗਤ ਧਨ ਹੈ ਜੋ ਇੰਨੀ ਗਰਮੀ ਦੇ ਵਿੱਚ ਉੱਪਰੋਂ ਤਪਸ਼ ਪੈ ਰਹੀ ਹੈ, ਹਵਾ ਵੀ ਵਗਦੀ ਹੈ ਉਹ ਵੀ ਗਰਮ, ਜਿਹੜੇ ਇੰਨੀ ਗਰਮੀ ਦੀ ਪਰਵਾਹ ਨਾ ਕਰਦੇ ਹੋਏ ਵੀ ਸਤਿਗੁਰਾਂ ਦੇ ਚਰਨਾਂ 'ਚ ਆ ਰਹੇ ਨੇ। ਇਹ ਪ੍ਰੇਮ ਹੈ, ਪ੍ਰੇਮ ਹੋਰ ਕੀ ਹੁੰਦਾ। ਪ੍ਰੇਮ ਦੱਸਣਾ ਤਾਂ ਦੂਰ ਦੀ ਗੱਲ, ਅਨੁਭਵ ਹੈ ਤੇ ਇਹ ਪ੍ਰਤੱਖ ਪ੍ਰੇਮ ਦੇ ਹੀ ਦਰਸ਼ਨ ਹਨ। ਆਖੋ ਸਤਨਾਮ। ਇਹ ਮਹਾਨ ਕਿਰਪਾ ਸਤਿਗੁਰਾਂ ਦੀ ਜੋ ਹੈ, ਜੋ ਆਪ ਦੂਰੋਂ ਦੂਰੋਂ ਚੱਲ ਕੇ ਲਾਹਾ ਲੈ ਰਹੇ ਹੋ। ਭਾਵੇਂ ਗਰਮੀ ਬੜੀ ਹੈ ਪਰ ਆਪ ਜੀ ਦੇ ਪਿਆਰ ਵਿੱਚ ਐਦਕੀ ਕੁਛ ਗਰਮੀ ਪੈ ਵੀ ਜ਼ਿਆਦਾ ਰਹੀ ਹੈ। ਚਲੋ ਥੋੜ੍ਹੇ ਦਿਨ ਦੀਆਂ ਖੇਡਾਂ ਨੇ, ਗਰਮੀ ਸਰਦੀ 'ਤੇ ਕਦੀ ਗਰਮੀ ਆ ਗਈ ਕਦੀ ਸਰਦੀ ਆ ਗਈ, ਪਰ ਜਦੋਂ ਮਨ ਜੋੜ ਲਵਾਂਗੇ ਸੁਰਤੀ ਜੁੜ ਗਈ ਫਿਰ ਸਾਧ ਸੰਗਤ ਜੀ ਸਦਾ ਵਾਸਤੇ ਸਾਡੇ ਹਿਰਦੇ 'ਚ ਠੰਡ ਪੈ ਜਾਣੀ। ਕੱਲ੍ਹ ਦੀ ਆਪਣੀ ਵਿਚਾਰ ਬਾਕੀ ਹੈ। ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀ ਤਵੀ 'ਤੇ ਬਿਠਾ, ਜੇਠ ਦਾ ਮਹੀਨਾ ਸੀ, ਸਾਈ ਮੀਆਂ ਮੀਰ ਵਰਗੇ ਵੀ ਆ ਕੇ ਬੇਨਤੀਆਂ ਕਰਦੇ ਰਹੇ। ਇੱਕ ਵਾਰ ਜਗਤ ਦੇ ਸਾਈਆਂ ਮੁੱਖੋਂ ਬੋਲ ਹੱਸ ਕੇ ਉੱਤੋਂ ਕੱਢ ਕੇ, ਜੇਠ ਮਹੀਨਾ ਤੇਰਾ ਕੋਮਲ ਫੁੱਲਾਂ ਤੋਂ ਸੀਨਾ, ਤਪਦੀ ਲੋਹ ਪਈ ਅਗਨ ਉਗਾਲੇ ਮਾਰੇ ਕੱਸ ਕੱਸ ਕੇ, ਇੱਕ ਵਾਰ ਜਗਤ ਦੇ ਸਾਈਆਂ ਮੁੱਖੋਂ ਬੋਲ ਹੱਸ ਕੇ। ਗੁਰੂ ਅਰਜਨ ਦੇਵ ਮਹਾਰਾਜ ਬੋਲੇ ਔਰ ਕੀ ਬੋਲੇ, ਅੰਦਰੋਂ ਠੰਡ ਬੋਲੀ, ਅੰਦਰੋਂ ਸਿਮਰਨ ਬੋਲਿਆ। ਕੀ ਆਵਾਜ਼ ਆਈ, ਸਾਈਂ ਜੀ ਮੈਂ ਤੱਤੀ ਤਵੀ 'ਤੇ ਬੈਠਾ ਵੀ ਸ਼ਾਂਤ, ਇੱਥੇ ਹੀ ਆਨੰਦ। ਜਿਨ੍ਹਾਂ ਦੇ ਅੰਦਰ ਸਿਮਰਨ ਹੈ ਨਾ ਗੁਰਮੁਖੋ, ਉਹ ਕੱਚੀ ਕੁੱਲੀ 'ਚ ਬੈਠੇ ਵੀ ਖੁਸ਼ ਨੇ। ਉਹ ਹਰ ਥਾਂ 'ਤੇ ਖੁਸ਼ ਨੇ ਔਰ ਜਿਨ੍ਹਾਂ ਦੇ ਕੋਲ ਵਾਹਿਗੁਰੂ ਦਾ ਨਾਮ ਨਹੀਂ ਉਹ ਜਿੱਥੇ ਮਰਜ਼ੀ ਨੇ ਉਹ ਤਪਦੇ ਹੀ ਹਨ। ਜੀਓ ਤਪਤ ਹੈ ਬਾਰੰਬਾਰ, ਤਪ ਤਪ ਖਪੈ
ਬੇਕਾਰ,
ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿਲ ਲਾਏ। ਉਹ ਤੇ ਬਿਲਕਦੇ ਨੇ ਜਿਵੇਂ ਪੱਕੇ ਰੋਗੀ ਬਿਲਕਦੇ ਨੇ, ਉਵੇਂ ਜਿਵੇਂ ਉਹ ਬਿਲਕਦੇ ਨੇ ਤੜਫ ਰਹੇ ਨੇ। ਸਵਾਓ ਆਪਾਂ ਪੂਰਾ ਪੂਰਾ ਲਾਹਾ ਲੈਣਾ। ਸੰਗਤ ਨੂੰ ਬੇਨਤੀ ਮੈਂ ਕੱਲ੍ਹ ਵੀ ਕੀਤੀ ਸੀ, ਅੱਜ ਫਿਰ ਕਰ ਦਿੰਦਾ, ਪਹਿਰੇਦਾਰ ਕਾਇਮ ਹੋਵੋ ਭਾਈ, ਅੱਗੇ ਤੱਕ ਸੰਗਤ ਮੱਥਾ ਟੇਕਣ ਨਾ ਆਵੇ। ਪਹਿਰੇਦਾਰ ਸੰਗਤ 'ਤੇ ਕੰਟਰੋਲ ਕਰਨ, ਜਿਹੜੀ ਸੰਗਤ ਆ ਰਹੀ ਹੈ ਉਹ ਪਿੱਛੇ ਹੀ ਬੈਠ ਜਾਇਆ ਕਰੇ, ਆਉਣ ਸਾਰ ਮੱਥਾ ਟੇਕ ਕੇ ਅਤੇ ਅੱਗੇ ਤੱਕ ਕੋਈ ਨਮਸਕਾਰ ਕਰਨ ਨਾ ਆਵੇ। ਜਿੰਨਿਆਂ ਨੇ ਮੱਥਾ ਟੇਕ ਲਿਆ ਠੀਕ ਹੈ, ਬਾਕੀ ਜਿਹੜੇ ਰਹਿ ਜਾਣਗੇ ਉਹ ਹੁਕਮਨਾਮੇ ਵੇਲੇ ਨਮਸਕਾਰ ਕਰ ਲੈਣਗੇ। ਦੂਰੋਂ ਵੀ ਨਮਸਕਾਰ ਪ੍ਰਵਾਨ ਹੋ ਜਾਣੀ ਹੈ ਜੇ ਸ਼ਰਧਾ ਨਾਲ ਕੀਤੀ ਜਾਵੇ, ਭਾਵਨਾ ਨਾਲ ਕੀਤੀ ਜਾਵੇ। ਗੁਰੂ ਅਰਜਨ ਦੇਵ ਮਹਾਰਾਜ ਨੇ ਆਖਿਆ ਸੀ ਸਾਈਂ ਜੀ ਉਹਦਾ ਹੁਕਮ ਹੈ, ਜੋ ਤੁਧ ਭਾਵੈ ਸਾਈ ਭਲੀ ਕਾਰ।
ਉਹ ਭਾਵੇ ਕਰਤਾਰ ਨੂੰ ਸੋਈ ਗੱਲ ਚੰਗੀ ਲੱਗਦੀ, ਭਾਵੇ ਕਰਤਾਰ ਨੂੰ ਸੋਈ ਗੱਲ ਚੰਗੀ ਲੱਗਦੀ। ਭਾਵੇਂ ਕਰਤਾਰ ਨੂੰ ਗੱਲ ਚੰਗੀ ਲੱਗਦੀ ਹੋ
ਸਤਸੰਗ ਜੀ ਸੀਸ ਵਿੱਚ ਗਰਮ ਰੇਤਾ ਵੀ ਪਵਾਇਆ ਉਬਲਦੀ ਦੇਗ ਵਿੱਚ ਉਬਾਲਿਆ ਵੀ ਗਿਆ ਆ ਜੇਠ ਦਾ ਮਹੀਨਾ ਸੀ ਪਰ ਮਹਾਰਾਜ ਇਹ ਖੇਡਾਂ ਕਿਉਂ ਵਰਤਾ ਰਹੇ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਪੀਰ ਜੀ ਸਾਈਂ ਜੀ ਗੁਰੂ ਘਰ ਵਿੱਚ ਭਗਤੀ ਹੈ ਤੇ ਹੁਣ ਸ਼ਕਤੀ ਵੀ ਆਉਂਦੀ ਹੈ ਇਸੇ ਕਰਕੇ ਖੇਡਾਂ ਵਰਤ ਰਹੀਆਂ ਮਹਾਰਾਜ ਤੱਤੀ ਤਵੀ ਤੇ ਬੈਠੇ ਤਾਂ ਸੀ ਕਿਉਂਕਿ ਹੁਣ ਸ੍ਰੀ ਸਾਹਿਬ ਵੀ ਸ਼ਸਤਰ ਵੀ ਆਉਣਾ ਸਾਧ ਸੰਗਤ ਫਿਰ ਉਹ ਸਮਾਂ ਆਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਦੋਂ ਜਨਮ ਹੋਇਆ ਬਾਬਾ ਬੁੱਢਾ ਜੀ ਨੇ ਬਚਨ ਕੀਤਾ ਸੀ ਮਾਤਾ ਜੀ ਨੇ ਬੇਨਤੀ ਕੀਤੀ ਸਤਿਗੁਰੂ ਆਪ ਜੀ ਸਭ ਦੀਆਂ ਝੋਲੀਆਂ ਭਰਦੇ ਹੋ ਮੇਰੀ ਝੋਲੀ ਖਾਲੀ ਮਾਤਾ ਗੰਗਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਮਿਹਣੇ ਵੱਜਦੇ ਨੇ ਕਰਮੋਂ ਮਿਹਣੇ ਮਾਰਦੀ ਹੈ ਜਠਾਣੀ ਵੀ ਸਭ ਕੁਝ ਅਸੀਂ ਸਾਂਭ ਲੈਣਾ ਜੋ ਮਰਜ਼ੀ ਹੋ ਰਹੀ ਆ ਗੱਦੀ ਤੇ ਸਾਡੇ ਮੁੰਡੇ ਨੂੰ ਮਿਲਣੀ ਮਿਹਰਬਾਨ ਸਾਨੂੰ ਬੜੇ ਤਾਨੇ ਮਾਰਦੇ ਨੇ ਸਭ ਦੀਆਂ ਝੋਲੀਆਂ ਭਰਦੇ ਹੋ ਮੇਰੀ ਝੋਲੀ ਖਾਲੀ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਪਿਆਰਿਆਂ ਨੂੰ ਵਡਿਆਉਣ ਵਾਸਤੇ ਵਡਿਆਈ ਦੇਣ ਵਾਸਤੇ ਸਤਿਕਾਰ ਗੰਗਾ ਜੀ ਜੇ ਪੁੱਤਰ ਲੈਣਾ ਹੈ ਨਾ ਬਾਬਾ ਬੁੱਢਾ ਜੀ ਕੋਲ ਜਾ ਕੇ ਬੇਨਤੀ ਕਰੋ ਉਹ ਬਚਨ ਕਰਨਗੇ ਸਤ ਬਚਨ ਅਗਲਾ ਦਿਨ ਹੋਇਆ ਨਾਲ ਕਈ ਸਤਸੰਗ ਜੀ ਸੇਵਾਦਾਰ ਬੀਬੀਆਂ ਵੀ ਰੱਥ ਲੈ ਕੇ ਘੋੜੇ ਲੈ ਕੇ ਮਹਾਰਾਜ ਜੀ ਕੋਲ ਬਾਬਾ ਬੁੱਢਾ ਜੀ ਦੀ ਬੀੜ ਜਿਹੜੀ ਉੱਥੇ ਗਏ ਬਾਬਾ ਬੁੱਢਾ ਜੀ ਦੇ ਕੋਲ ਜਾ ਕੇ ਬੇਨਤੀ ਕੀਤੀ ਬਾਬਾ ਜੀ ਕਿਰਪਾ ਕਰੋ ਸਤਿਗੁਰਾਂ ਨੇ ਤੁਹਾਡੇ ਕੋਲ ਭੇਜਿਆ ਅਸੀਂ ਆਪ ਜੀ ਕੋਲੋਂ ਪੁੱਤਰ ਦਾ ਵਰ ਲੈਣ ਆਏ ਹਾਂ ਤੇ ਬਾਬਾ ਬੁੱਢਾ ਜੀ ਕਹਿਣ ਲੱਗੇ ਗੁਰੂ ਅਰਜਨ ਦੇਵ ਮਹਾਰਾਜ ਉਹੀ ਸਭ ਦਾਤਾਂ ਦੇਣ ਵਾਲੇ ਨੇ ਉਹਨਾਂ ਨੇ ਐਵੇਂ ਟਾਲ ਦਿੱਤਾ ਉਹੀ ਕਿਰਪਾ ਕਰਨਗੇ ਮੇਰੇ ਵਿੱਚ ਕੋਈ ਤੱਕ ਵਾਪਸ ਮੁੜ ਆਏ ਕਹਿੰਦੇ ਮਹਾਰਾਜ ਜਵਾਬ ਦੇ ਦਿੱਤਾ ਉਹਨਾਂ ਨੇ ਕਈਆਂ ਨੇ ਇੱਥੇ ਲਿਖਿਆ ਇਤਿਹਾਸਕਾਰਾਂ ਨੇ ਕਿ ਸਰਾਫ ਦੇ ਦਿੱਤਾ ਬਾਬਾ ਬੁੱਢਾ ਜੀ ਨੇ ਵੀ ਗੁਰੂ ਕਿਆਂ ਨੂੰ ਭਾਜੜ ਕਿੱਥੋਂ ਪੈ ਗਈ ਕਹਿੰਦੇ ਇਸੇ ਕਰਕੇ ਫਿਰ ਭਾਜੜ ਪਈ ਗੁਰੂ ਕੀ ਵਡਾਲੀ ਜਨਮ ਹੋਇਆ ਸਤਿਗੁਰਾਂ ਦਾ ਭਾਜੜ ਤਾਂ ਪਈ ਸੀ ਬਾਬਾ ਬੁੱਢਾ ਜੀ ਨੇ ਬਚਨ ਕੀਤਾ ਸੀ ਸਰਾਫ ਦੇ ਦਿੱਤਾ ਸੀ ਪਰ ਮੇਰੇ ਖਿਆਲ ਵਿੱਚ ਗੁਰਮੁਖੋ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹ ਕਿਸੇ ਨੂੰ ਸਰਾਫ਼ ਨਹੀਂ ਦਿੰਦੇ। ਜਿਨ੍ਹਾਂ ਦੀ ਕਮਾਈ ਹੋਵੇ ਨਾ, ਸਰਾਫ ਬੰਦਾ ਉਦੋਂ ਹੁੰਦੇ ਜਦੋਂ ਕ੍ਰੋਧ ਆਵੇ, ਤੇ ਰੱਬ ਦੇ ਪਿਆਰਿਆਂ ਨੂੰ ਕ੍ਰੋਧ ਨਹੀਂ ਆਉਂਦਾ। ਭਾਵੇਂ ਅੰਦਰ ਮਨ ਉਹਨਾਂ ਦਾ ਸਦਾ ਸ਼ਾਂਤ ਰਹਿੰਦਾ, ਉਹ ਗੁੱਸਾ ਹਟਾਉਂਦੇ ਨਹੀਂ, ਹੰਡਾਉਂਦਾ ਜਿਹੜਾ ਬੰਦਾ ਉਹ ਸਰਾਫ ਦਿੰਦਾ। ਔਰ ਸਰਾਫ ਬਾਬਾ ਬੁੱਢਾ ਜੀ ਨੇ ਜੇ ਦਿੱਤਾ ਵੀ ਹੋਏਗਾ, ਜੇ ਆਪਾਂ ਮੰਨ ਲਈਏ ਵੀ ਸਰਾਫ ਦੇ ਦਿੰਦੇ ਹੋਣਗੇ ਰੱਬ ਦੇ ਪਿਆਰੇ, ਪਰ ਜਿਹੜੇ ਗੁਰੂ ਘਰ ਵਿੱਚ ਉਹਨਾਂ ਨੇ ਬਚਪਨ ਤੋਂ ਸੇਵਾ ਕੀਤੀ, ਉਹ ਗੁਰੂ ਘਰ ਨੂੰ ਸਰਾਫ ਦੇ ਦਿੱਤਾ। ਗੁਰੂ ਘਰ ਨੂੰ ਸਰਾਫ ਬਾਬਾ ਬੁੱਢਾ ਜੀ ਕਿਵੇਂ ਦੇ? ਜਿਨ੍ਹਾਂ ਦੀ ਇੰਨੀ ਕਮਾਈ, ਇੰਨਾ ਜਪ ਤਪ, ਉਹ ਭੁਲੇਖਾ ਕਿਵੇਂ ਖਾ ਗਏ? ਬਾਬਾ ਬੁੱਢਾ ਜੀ ਨੇ ਗੁਰੂ ਘਰ ਨੂੰ ਸਰਾਫ ਕਿਵੇਂ ਦੇ ਦੇਣ? ਪਤਾ ਹੈ ਗੁਰੂ ਕੇ ਮਹਿਲ ਆ ਰਹੇ, ਗੁਰੂ ਕਿਆਂ ਨੂੰ ਭਾਜਣਾ? ਫਿਰ ਗੁਰੂ ਅਰਜਨ ਦੇਵ ਮਹਾਰਾਜ ਵੀ ਇਹਦਾ ਉੱਥੇ ਗਏ, ਫਿਰ ਸਤਿਗੁਰਾਂ ਨੂੰ ਸਰਾਫ ਦਿੱਤਾ। ਬਾਬਾ ਬੁੱਢਾ ਜੀ ਦੇ ਚਰਨਾਂ 'ਤੇ ਨਮਸਕਾਰ ਕਰਦੇ ਸੀ ਆ ਕੇ। ਗੁਰੂ ਨੂੰ ਕੋਈ ਸਰਾਫ ਦੇਣਾ ਤੇ ਦੂਰ ਦੀ ਗੱਲ ਹੈ, ਸੋਚ ਵੀ ਨਹੀਂ ਸਕਦਾ ਕਿ ਗੁਰੂ ਘਰ ਨੂੰ ਭਾਜੜ ਪੈ ਜੇ ਕਿਤੇ। ਕੌਣ ਕਵੇਗਾ ਮੇਰੇ ਗੁਰੂ ਨੂੰ ਭਾਜੜ ਪੈ ਜੇ? ਸੇਵਾ ਕੀਤੀ ਉਹਨਾਂ ਨੇ ਸਾਰੀ ਜ਼ਿੰਦਗੀ, ਤੇ ਉਹ ਕਹਿਣਗੇ ਵੀ ਮੇਰਾ ਗੁਰੂ ਭਾਜੜ ਪੈ ਜੇ, ਉੱਜੜ ਜਾ ਗੁਰੂ ਮੇਰਾ। ਇੱਕ ਵਾਰੀ ਅੰਮ੍ਰਿਤਸਰ ਉੱਜੜ ਹੀ ਗਿਆ ਸੀ, ਇਹੀ ਮਤਲਬ ਹੋਇਆ। ਇੱਕ ਵਾਰੀ ਉਜਾੜ ਬਣ ਗਿਆ, ਗੁਰੂ ਕੀ ਵਡਾਲੀ ਜਨਮ ਹੋਇਆ ਜਾ ਕੇ ਛੇਵੇਂ ਪਾਤਸ਼ਾਹ ਦਾ। ਇਹਦਾ ਮਤਲਬ ਇਹ ਨਹੀਂ ਸਰਾਫ ਬਾਬਾ ਬੁੱਢਾ ਜੀ ਗੁਰੂ ਘਰ ਨੂੰ ਨਹੀਂ ਦੇ ਸਕਦੇ। ਅਗਲਾ ਦਿਨ ਹੋਇਆ ਮਾਤਾ ਜੀ ਕੋਲ, ਜਦੋਂ ਮਾਤਾ ਜੀ ਗਏ ਨਾ, ਮਾਤਾ ਗੰਗਾ ਜੀ, ਸੱਚੇ ਪਾਤਸ਼ਾਹ ਜਵਾਬ ਦੇ ਦਿੱਤਾ। ਉਹ ਕਹਿੰਦੇ ਤੁਸੀਂ ਵੀ ਕਿਰਪਾ ਕਰਨੀ ਹੈ ਗੰਗਾ ਜੀ, ਪੁੱਤਰ ਮਿਲ ਤੇ ਜਾਣਾ ਸੀ ਪਰ ਤੁਹਾਨੂੰ ਜਾਚ ਨਹੀਂ ਆਈ ਮੰਗਣ ਦੀ। ਮਹਾਰਾਜ ਜੀ ਮੰਗਣ ਦੀ ਜਾਚ? ਆਪ ਕਿਰਪਾ ਕਰੋ, ਦੱਸੋ ਜੁਗਤੀ ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਪੂੰਜੀ। ਜੁਗਤੀ ਹੈ ਜਿਹੜੀ, ਜੁਗਤੀ ਨਾਲ ਹੀ ਹਰ ਕੰਮ ਠੀਕ ਹੁੰਦਾ। ਆ ਦੁਨੀਆਂ ਵਿੱਚ ਵੀ ਜੁਗਤੀ ਪ੍ਰਧਾਨ ਹੈ, ਕੋਈ ਵੀ ਕੰਮ ਸਿੱਖਣਾ ਪਹਿਲਾਂ ਜੁਗਤੀ ਹੋਵੇ ਹਰ ਕੰਮ ਦੀ। ਲੱਖਾਂ ਮਣ ਲੋਹਾ ਆਕਾਸ਼ ਵਿੱਚ ਉੱਡਦਾ ਜੁਗਤੀ ਹੈ, ਲੱਖਾਂ ਮਣ ਲੋਹਾ ਪਾਣੀ 'ਚ ਤੈਰਦਾ ਇਹ ਜੁਗਤੀ ਹੈ। ਅਤੇ ਗੁਰੂ ਘਰ ਵਿੱਚ ਵੀ ਜੇ ਕਿਤੇ ਅੱਗੇ ਵਧਣਾ ਹੈ ਨਾ, ਇੱਥੇ ਵੀ ਜੁਗਤੀ ਦੀ ਲੋੜ। ਜੇ ਬਾਣੀ ਦੀ ਖੋਜ ਕਰਨੀ ਹੈ, ਇਹ ਵੀ ਜੁਗਤੀ ਰੱਬ ਦੇ ਪਿਆਰੇ ਦੱਸਦੇ। ਸਾਧ ਸੰਗਤ, ਜੁਗਤੀ ਪਹਿਲਾਂ ਪੁੱਛਣੀ ਪੈਣੀ, ਜੁਗਤੀ ਦੱਸੋ ਮਹਾਰਾਜ ਤੁਸੀਂ। ਅਖੇ ਨੀਵੇਂ ਹੋ ਕੇ ਜਾਣਾ ਪਏਗਾ, ਰਾਤ 'ਤੇ ਨਹੀਂ। ਜੇ ਕੁਝ ਲੈਣ ਜਾਈਏ ਨਾ, ਜੇ ਭਿਖਾਰੀ ਨੇ ਕੁਝ ਮੰਗਣਾ ਹੋਵੇ ਤਾਂ ਉਹਨੂੰ ਕੱਪੜੇ ਵੀ ਉਹੋ ਜਿਹੇ ਪਾਉਣੇ ਪੈਂਦੇ ਨੇ, ਭਿਖਾਰੀ ਬਣਨਾ ਪੈਣਾ। ਉੱਥੇ ਤੁਸੀਂ ਰੱਥ ਲੈ ਕੇ ਗਏ ਹੋ, ਆਪਣਾ ਵਡੱਪਣ ਛੱਡ ਕੇ ਨੀਵੇਂ ਹੋ ਕੇ ਜਾਓ, ਫਿਰ ਗੱਲ ਬਣੇਗੀ। ਆਪ ਕਣਕ ਪੀਓ, ਪੀ ਕੇ ਅਤੇ ਆਪ ਮਿੱਸੇ ਪ੍ਰਸ਼ਾਦੇ ਤਿਆਰ ਕਰੋ, ਆਪ ਦੁੱਧ ਰਿੜਕੋ, ਮੱਖਣ ਕੱਢ ਕੇ ਲੈ ਕੇ ਜਾਓ, ਲੱਸੀ ਦਾ ਛੰਨਾ ਭਰ ਕੇ ਲਿਜਾਓ, ਨੰਗੇ ਪੈਰੀ ਹੋਰ ਨਾ ਕਿਸੇ ਨੂੰ ਲੈ ਕੇ ਜਾਓ, ਇੱਕ ਬੀਬੀ ਨਾਲ ਸੇਵਾਦਾਰ ਲੈ ਜਾਓ, ਬਸ ਹੋਰ ਨਹੀਂ ਕਿਸੇ ਨੂੰ ਲੈ ਕੇ ਜਾਓ, ਪੈਦਲ ਚੱਲ ਕੇ ਜਾਓ, ਫਿਰ ਕਿਰਪਾ ਹੋਏਗੀ। ਐਵੇਂ ਨਹੀਂ ਹੋਏਗੀ, ਮਿਹਨਤ। ਸਤ ਬਚਨ, ਕਣਕ ਪੀ ਕੇ ਪ੍ਰਸ਼ਾਦਾ ਤਿਆਰ ਕਰਕੇ, ਮਿੱਸਾ ਪ੍ਰਸ਼ਾਦਾ, ਮੱਖਣ ਨਾਲ ਗੰਢਾ ਲੈ ਲਿਆ ਔਰ ਲੱਸੀ ਭਰ ਕੇ ਸਾਧ ਸੰਗਤ ਛੰਨਾ, ਮਾਤਾ ਗੰਗਾ ਜੀ ਚਲੋ ਭਾਈ। ਸਾਧ ਸੰਗਤ ਡੋਲ ਭਰ ਕੇ ਨਾਲ ਛੰਨਾ ਲੈ ਲਿਆ ਬਾਬਾ ਬੁੱਢਾ ਜੀ ਵਾਸਤੇ, ਪ੍ਰਸ਼ਾਦਾ ਤਿਆਰ ਕਰਕੇ ਮਾਤਾ ਗੰਗਾ ਜੀ ਗਏ। ਬਾਬਾ ਬੁੱਢਾ ਜੀ ਨੇ ਅੱਗੋਂ ਵਾਂਦੀ ਵੇਖ ਲਿਆ ਵੀ ਉਹ ਮਾਤਾ ਜੀ ਤੁਰੇ ਆਉਂਦੇ, ਭੱਜ ਕੇ ਅੱਗੋਂ ਲੈਣ ਆ ਗਏ ਬਾਬਾ ਬੁੱਢਾ ਜੀ। ਜਦੋਂ ਭੱਜ ਕੇ ਅੱਗੇ ਆਏ, ਮਾਤਾ ਜੀ ਹੱਥ ਜੋੜੇ, ਬੜੀ ਅੱਜ ਕਹਿੰਦੇ ਭੁੱਖ ਲੱਗੀ ਸੀ, ਪਹਿਲੇ ਦਿਨ ਨਹੀਂ ਪ੍ਰਸ਼ਾਦਾ ਛਕਿਆ ਸੀ ਕਿਉਂਕਿ ਉਦਣ ਉਹਨਾਂ ਨੇ ਆਪ ਤਿਆਰ ਨਹੀਂ ਸੀ ਕੀਤਾ ਲੰਗਰ 'ਚ ਸੇਵਾਦਾਰਾਂ ਨੇ। ਅੱਜ ਪ੍ਰਸ਼ਾਦਾ, ਕਹਿੰਦੇ ਭੁੱਖ ਬੜੀ ਲੱਗੀ ਸੀ, ਬੜੇ ਟਾਈਮ 'ਤੇ ਲੈ ਕੇ ਆਏ ਉਹ ਪ੍ਰਸ਼ਾਦਾ। ਜੇ ਭੁੱਖ ਲੱਗੀ ਹੋਵੇ ਨਾ, ਫਿਰ ਤਾਂ ਸੁੱਕੀਆਂ ਹੀ ਸਵਾਦ ਲੱਗਦੀਆਂ। ਜਿਹੜੇ ਹੁਣ ਕੰਮ ਕਰਨ ਵਾਲੇ ਜ਼ਿਮੀਂਦਾਰ ਹੁੰਦੇ ਨੇ, ਆਮ ਖੇਤਾਂ ਵਿੱਚ ਆਪਾਂ ਵੇਖਿਆ ਹੈ ਵੀ ਉੱਥੇ ਅਚਾਰ ਰੱਖ ਕੇ ਵੀ ਸਵਾਦ ਲੱਗਦੀ। ਜਦੋਂ ਕੰਮ ਕਰਕੇ ਜੀਰੀ ਕਣਕ ਵੱਢਦੇ ਨੇ, ਪ੍ਰਸ਼ਾਦਾ ਜਦੋਂ ਡੇਰੇ ਖੇਤ ਜਾਂਦਾ ਆਪਣੇ ਖੇਤਾਂ 'ਚ, ਉਦੋਂ ਤਾਂ ਉਹੀ ਸਵਾਦ ਲੱਗਦਾ। ਜੇ ਭੁੱਖ ਨਾ ਹੋਵੇ, ਭਾਵੇਂ ਪਰੌਂਠੇ ਰੱਖਦੇ ਹੋ ਕਿ ਉਹ ਵੀ ਸਵਾਦ ਨਹੀਂ ਲੱਗਦੇ, ਆਨੰਦ ਹੀ ਨਹੀਂ ਆਉਂਦਾ। ਨੀਂਦ ਹੈ ਜਿਹੜੀ, ਜੇ ਨੀਂਦ ਆਈ ਹੋਵੇ ਫਿਰ ਤਾਂ ਕੰਡਿਆਂ 'ਤੇ ਵੀ ਆ ਜਾਂਦੀ। ਜੇ ਨੀਂਦ ਨਾ ਆਈ ਹੋਵੇ, ਚੰਗੇ ਬੈੱਡ ਹੋਣ ਪਾਸੇ ਹੀ ਮਾਰਦੇ, ਨੀਂਦ ਨਹੀਂ ਆਈ। ਭੁੱਖ ਲੱਗੀ ਤੇ ਭੁੱਖ ਲੱਗੀ ਤੇ ਭੋਜਨ ਸਵਾਦ ਲੱਗਦਾ, ਭੁੱਖ ਲੱਗੀ ਤੇ ਭਜਨ ਵੀ ਸਵਾਦ ਲੱਗਦਾ। ਨਾਮ ਜਪਣ ਦੀ ਵੀ ਭੁੱਖ ਹੋਵੇ ਮਨ ਵਿੱਚ ਫਿਰ ਆਨੰਦ ਆਏ, ਇੱਛਾ ਹੋਵੇ ਕਿ ਮੈਂ ਸੰਗਤ ਵਿੱਚ ਜਾਣਾ ਹੈ ਧੱਕੇ ਨਾਲ। ਮਾਤਾ ਗੰਗਾ ਜੀ ਗਏ, ਕਹਿੰਦੇ ਬੜਾ ਟਾਈਮ ਤੇ ਲਿਆਂਦਾ ਪ੍ਰਸ਼ਾਦਾ, ਬਾਬਾ ਬੁੱਢਾ ਜੀ ਨੇ ਰੱਖ ਲਿਆ ਲੱਗ ਪਏ ਛਕਣ, ਨਾਲੇ ਪ੍ਰਸ਼ਾਦਾ ਛਕਦੇ ਨੇ ਨਾਲੇ ਬਾਬਾ ਬੁੱਢਾ ਜੀ ਗੰਢੇ ਭੰਨਦੇ ਨੇ ਬਾਬਾ ਬੁੱਢਾ ਜੀ, ਨਾਲੇ ਬਚਨ ਕਰਦੇ ਨੇ। ਅੱਜ ਇਹ ਮਾਤਾ ਜੀ ਨੇ ਮੰਗਿਆ ਨਹੀਂ ਸੀ ਕੁਝ, ਨਹੀਂ ਅਜੇ ਗੱਲ ਕੋਈ ਨਹੀਂ ਕੀਤੀ, ਪ੍ਰਸ਼ਾਦਾ ਹੀ ਛਕਾ ਰਹੇ ਨੇ ਮਾਤਾ ਜੀ ਨੇ ਪ੍ਰਸ਼ਾਦਾ ਛਕਾ ਰਹੇ ਨੇ। ਬਾਬਾ ਬੁੱਢਾ ਜੀ ਲੱਗੇ ਗੰਢਾ ਭੰਨਣ, ਕਹਿੰਦੇ ਮਾਤਾ ਜੀ ਐਸਾ ਪੁੱਤਰ ਪੈਦਾ ਹੋਏਗਾ ਜਿਵੇਂ ਅਸੀਂ ਗੰਢੇ ਭੰਨਦੇ ਹਾਂ ਐਵੇਂ ਦੁਸ਼ਮਣਾਂ ਦੇ ਸਿਰ ਭੰਨੇ ਆ। ਕਦੇ ਉਹ ਮੁਗਲਾਂ ਦੇ ਸਿਰ ਭੰਨਿਆ ਕਰੂ ਜਿਵੇਂ ਗੰਢੇ ਭੰਨਦੇ ਆ। ਬਾਬਾ ਬੁੱਢਾ ਜੀ ਦੇ ਬਚਨ ਸਨ, ਉਦੋਂ ਪਹਿਲਾਂ ਤੇ ਜੰਗ ਹੋਏ ਹੀ ਨਹੀਂ, ਉਦੋਂ ਪਹਿਲਾਂ ਤੇ ਕਿਸੇ ਦੇ ਸਿਰ ਭੰਨੇ ਹੀ ਨਹੀਂ ਗਏ, ਮਾਲਾ ਤੇ ਜ਼ੋਰ ਸੀ। ਪਰ ਭਗਤੀ ਦੇ ਨਾਲ ਨਾਲ ਸ਼ਕਤੀ ਵੀ ਗੁਰੂ ਘਰ 'ਚ ਲਿਆਉਂਦੀ ਹੈ, ਦੋਵੇਂ ਕੰਮ ਇਕੱਠੇ ਕੀਤੇ ਨੇ। ਇਕੱਲੀ ਮਾਲਾ ਨਾਲ ਵੀ ਗੱਲ ਨਹੀਂ ਬਣਦੀ, ਕਈ ਵਾਰੀ ਤਲਵਾਰ ਵੀ ਚੁੱਕਣੀ ਪੈਂਦੀ ਮਾਲਾ ਨੂੰ ਬਚਾਉਣ ਵਾਸਤੇ। ਸਾਧ ਸੰਗਤ ਭਗਤੀ ਕਰਨ ਵਾਲੇ ਭਗਤੀ ਕਰਦੇ ਨੇ, ਪਰ ਬੜੇ ਲੋਕ ਨੇ ਜਿਹੜੇ ਨਹੀਂ ਕਰਨ ਦਿੰਦੇ ਭਗਤੀ, ਨਹੀਂ ਸਿਮਰਨ ਕਰਨ ਦਿੰਦੇ ਭਗਤੀ ਦੀ ਸੰਭਾਲ ਵਾਸਤੇ ਸ਼ਕਤੀ। ਪਰ ਹਾਂ, ਤਲਵਾਰ ਚੱਲੇ ਮਗਰ ਵਿਚਾਰ ਹੋਵੇ, ਵਿਚਾਰ ਤੋਂ ਬਿਨਾਂ ਚੱਲੀ ਤਲਵਾਰ ਖਰਾਬ ਕਰ ਜਾਂਦੀ ਹੈ, ਵਿਚਾਰ ਜ਼ਰੂਰੀ ਹੈ। ਹਥਿਆਰ ਮਾਰਨ ਨੇ ਦੋਵੇਂ ਚੀਜ਼ਾਂ ਦਿੱਤੀਆਂ ਸਾਨੂੰ, ਅਕਾਲ ਤਖ਼ਤ ਅਤੇ ਹਰਿਮੰਦਰ ਸਾਹਿਬ। ਅਕਾਲ ਤਖ਼ਤ ਸ਼ਕਤੀ ਦਾ ਪ੍ਰਤੀਕ ਹੈ, ਹਰਿਮੰਦਰ ਸਾਹਿਬ ਭਗਤੀ ਦਾ ਪ੍ਰਤੀਕ ਹੈ। ਅੰਮ੍ਰਿਤਸਰ ਹਰਿਮੰਦਰ ਸਾਹਿਬ 'ਤੇ ਜਕਾਰਾ ਵੀ ਨਹੀਂ ਲੱਗਦਾ। ਤੁਸੀਂ ਸਵੇਰ ਵੇਲੇ ਰੇਡੀਓ 'ਤੇ ਜਾਂ ਟੀ ਵੀ 'ਤੇ ਆ ਮੇਰੇ ਖਿਆਲ ਆਉਂਦਾ ਜਿਹੜਾ ਹੈ ਕੀਰਤਨ ਅੰਮ੍ਰਿਤ ਵੇਲੇ ਜਾਂ ਹਰਿਮੰਦਰ ਸਾਹਿਬ ਜਾਂਦੇ ਵੀ ਉਹ ਵੇਖਦੇ ਹੋ ਤੁਸੀਂ, ਉੱਥੇ ਜਕਾਰਾ ਨਹੀਂ ਛੱਡਦੇ, ਜਕਾਰਾ ਬੁਲਾਉਂਦੇ ਹਾਂ ਆਪਾਂ, ਉੱਥੇ ਨਹੀਂ ਜਕਾਰਾ ਲੱਗਦਾ। ਅਕਾਲ ਤਖ਼ਤ ਸਾਹਿਬ 'ਤੇ ਜਕਾਰਾ ਲੱਗਦਾ, ਕਿਉਂਕਿ ਉੱਥੇ ਨਿਰੋਲ ਭਗਤੀ, ਦੂਜੇ ਪਾਸੇ ਸ਼ਕਤੀ, ਦੋਵੇਂ ਚੀਜ਼ਾਂ ਦਾ ਸੁਮੇਲ ਹੈ, ਇਕੱਠੀਆਂ ਨੇ। ਦੋਵੇਂ ਚੀਜ਼ਾਂ ਬਿਨਾਂ ਗੱਲ ਨਹੀਂ ਬਣਨੀ, ਨਾ ਇਕੱਲੀ ਤਲਵਾਰ ਚੱਕੀ ਗੱਲ ਬਣੇ, ਨਾ ਇਕੱਲੀ ਮਾਲਾ ਚੱਕੀ ਗੱਲ ਬਣੇ, ਦੋਵੇਂ ਚੀਜ਼ਾਂ ਚਾਹੀਦੀਆਂ। ਜਿਵੇਂ ਬੰਦੇ ਦੇ ਸਰੀਰ ਨੂੰ ਦੋਵੇਂ ਚੀਜ਼ਾਂ ਦੀ ਲੋੜ ਹੈ, ਗਰਮੀ ਦੀ ਵੀ ਅਤੇ ਸਰਦੀ ਦੀ ਵੀ, ਮੌਸਮ ਵੀ ਦੋਵੇਂ ਨੇ, ਗਰਮੀ ਵੀ ਸਰਦੀ ਵੀ, ਦੋਵੇਂ ਚੀਜ਼ਾਂ ਸਾਡੇ ਅੰਦਰ। ਜੇ ਤਾਂ ਤਾਪਮਾਨ ਜ਼ਿਆਦਾ ਵੱਧ ਜੇ ਤਾਂ ਵੀ ਧਰਤੀ 'ਤੇ ਡਿੱਗ ਪਾ ਕੇ ਕਹਿਣਗੇ ਬੁਖਾਰ ਹੋ ਗਿਆ ਜੀ। ਜੇ ਸਾਧ ਸੰਗਤ ਜੀ ਸਰਦੀ ਜ਼ਿਆਦਾ ਠੰਡ ਵੱਧ ਜੇ ਫਿਰ ਵੀ ਆਪਾਂ ਡਿੱਗ ਪੈਂਦੇ, ਕਹਿੰਦੇ ਹੁਣ ਠੰਡ ਲੱਗ ਗਈ। ਦੋਵੇਂ ਚੀਜ਼ਾਂ ਜਦੋਂ ਬਰਾਬਰ ਹੋਣਗੀਆਂ ਫਿਰ ਸਹੀ ਹੈ ਸਰੀਰ, ਦੋਵੇਂ ਚੀਜ਼ਾਂ ਬਰਾਬਰ ਚਾਹੀਦੀਆਂ ਨੇ। ਇਸੇ ਤਰ੍ਹਾਂ ਦਿਨੇ ਸੂਰਜ ਚੜ੍ਹਦਾ, ਰਾਤ ਨੂੰ ਚੰਦਰਮਾ, ਦੋਵਾਂ ਦੀ ਲੋੜ ਹੈ, ਦੋਵੇਂ ਚੀਜ਼ਾਂ ਦੀ ਲੋੜ ਹੈ। ਪਰ ਇੱਕ ਗੱਲ ਦਾ ਧਿਆਨ ਰੱਖਿਓ, ਚੰਦਰਮਾ 'ਤੇ ਬੜੇ ਸਾਇੰਸਦਾਨ ਗਏ ਨੇ, ਸਾਇੰਸਦਾਨ ਨੇ ਚੰਦਰਮਾ 'ਤੇ ਗਏ ਨੇ। ਅਖਬਾਰਾਂ ਪੜ੍ਹਦੇ ਹਾਂ ਆਪਾਂ, ਉਹਦੇ ਵਿੱਚ ਆਮ ਆਉਂਦਾ ਕਿ ਫਲਾਣਾ ਸਾਇੰਸਦਾਨ ਚੰਦਰਮਾ 'ਤੇ ਗਿਆ, ਉਹਨਾਂ ਨੇ ਜਾ ਕੇ ਵੇਖਿਆ ਵੀ ਇੱਥੇ ਬੰਦੇ ਰਹਿ ਸਕਦੇ ਨੇ। ਸਾਇੰਸਦਾਨਾਂ ਨੇ ਉੱਤੇ ਇੱਕ ਬਿੱਲੀ ਵੀ ਛੱਡ ਕੇ ਵੇਖੀ ਵੀ ਜਿਉਂਦੀ ਰਹਿ ਗਈ, ਚੰਦਰਮਾ ਦੇ ਉੱਤੇ ਗਏ ਨੇ। ਚੰਦਰਮਾ ਦੇ ਉੱਤੇ ਤਾਂ ਸਾਰੇ ਹੀ ਚਲੇ ਗਏ, ਚੰਦਰਮਾ ਤੋਂ ਮਿੱਟੀ ਵੀ ਲੈ ਆਏ ਨੇ ਪੁੱਟ ਕੇ ਕਈ ਉੱਤੋਂ ਜਾ ਕੇ, ਇਹ ਵੀ ਆਪਾਂ ਵੇਖਦੇ ਹਾਂ। ਪਰ ਸੂਰਜ ਵੱਲ ਕੋਈ ਮੂੰਹ ਨਹੀਂ ਕਰਦਾ। ਹੁਣ ਦੋਵੇਂ ਚੀਜ਼ਾਂ ਚਾਹੀਦੀਆਂ ਨੇ, ਪਰ ਚੰਦਰਮਾ ਵਰਗੇ ਨਰਮ ਵੀ ਨਾ ਹੋਵੋ ਜਿਹੜਾ ਮਰਜ਼ੀ ਮਿੱਟੀ ਪੁੱਟ ਕੇ ਲੈ ਜੇ, ਅਤੇ ਸੂਰਜ ਵਰਗੇ ਗਰਮ ਵੀ ਨਾ ਹੋਵੋ, ਤੁਹਾਡਿਆਂ ਲਾਭ ਹੀ ਕੋਈ ਨਾ। ਸੂਰਜ ਵੱਲ ਕੋਈ ਮੂੰਹ ਹੀ ਨਹੀਂ ਕਰਦਾ ਜਾਣ ਨੂੰ, ਕਿਸੇ ਸਾਇੰਸਦਾਨ ਦੀ ਹਿੰਮਤ ਨਹੀਂ ਵੀ ਮੈਂ ਸੂਰਜ ਵੱਲ ਜਾਵਾਂ, ਕਿਉਂਕਿ ਸੂਰਜ ਗਰਮ ਹੀ ਇੰਨਾ ਹੈ, ਉਹਦੇ ਵੱਲ ਜਾਣ ਨੂੰ ਕਿਸੇ ਦਾ ਜੀ ਨਹੀਂ ਕਰਦਾ। ਕਈ ਬੰਦੇ ਇੰਨੇ ਗਰਮ ਨੇ ਜਿਹਦੇ ਨਾਲ ਗੱਲ ਕਰਨ ਨੂੰ ਵੀ ਕਿਸੇ ਦਾ, ਐਡਾ ਸੁਭਾਅ ਗਰਮ ਹੀ ਨਾ ਕਰ ਆਪਣਾ ਵੀ ਤੇਰਾ ਲਾਭ ਹੀ ਕੋਈ ਨਾ, ਇੰਨਾ ਨਰਮ ਵੀ ਨਾ ਕਰ ਵੀ ਤੇਰਾ ਸਾਰਾ ਕੁਝ ਲੈ ਜਾਣ ਲੁੱਟ ਕੇ। ਬਰਾਬਰ ਰੱਖ ਹਿਸਾਬ, ਗਰਮੀ ਵੀ ਅਤੇ ਸਰਦੀ ਵੀ, ਦੋਵੇਂ ਚੀਜ਼ਾਂ ਇਸੇ ਕਰਕੇ ਰੱਬ ਨੇ ਦਿੱਤੀਆਂ, ਸੂਰਜ ਵੀ ਅਤੇ ਚੰਦਰਮਾ ਵੀ ਬਰਾਬਰ ਰਹੇ ਕੰਮ, ਸਰੀਰ ਵੀ ਤਾਂ ਹੀ ਚੱਲਣਾ ਗਰਮੀ ਸਰਦੀ। ਇਸ ਕਰਕੇ ਤਲਵਾਰ ਵੀ ਹੋਵੇ ਅਤੇ ਮਾਲਾ ਵੀ ਹੋਵੇ, ਇੰਨਾ ਨਰਮ ਵੀ ਨਾ ਹੋ ਕਿ ਲੁੱਟ ਕੇ ਹੀ ਲੈ ਜਾਣ ਸਾਰਾ ਕੁਛ, ਅਤੇ ਇੰਨਾ ਗਰਮ ਵੀ ਨਾ ਹੋ ਕਿ ਸਾਡੇ ਧਰਮਾਂ ਲਾਵੇ ਕੋਈ। ਲੋਕ ਸਿੱਖੀ ਤੋਂ ਦੂਰ ਜਾਣ ਲੱਗ ਪੈਣ, ਇੰਨਾ ਗਰਮ ਨਾ ਹੋ, ਲੋਕ ਡਰਨ ਲੱਗ ਪੈਣ ਸਿੱਖਾਂ ਤੋਂ,
ਵੀ ਸਿੱਖ ਤੇ ਬੜੇ ਖਰਾਬ ਹੁੰਦੇ ਨੇ ਭਾਈ, ਇਹਨਾਂ ਦੇ ਨੇੜੇ ਨਹੀਂ ਜਾਣਾ ਆਪਾਂ, ਇਹ ਤੇ ਤਲਵਾਰ ਵਾਹ ਦਿੰਦੇ ਨੇ ਬਗੈਰ ਵੇਖੇ ਤੋਂ, ਤੇ ਇੰਨਾ ਨਰਮ ਵੀ ਨਾ ਹੋ, ਇੰਨਾ ਨਰਮ ਵੀ ਨਾ ਹੋ ਕਿ ਲੋਕ ਲੈ ਜਾਣ ਗੁਰੂ ਗ੍ਰੰਥ, ਜਿਹੜਾ ਮਰਜ਼ੀ ਉੱਠੇ ਤੇ ਮਹਾਰਾਜ ਦੀ ਬੇਅਦਬੀ ਕਰ ਜੇ, ਤੈਨੂੰ ਪਤਾ ਲੱਗ ਜੇ ਵੀ ਤੇਰੇ ਸਾਹਮਣੇ ਮਹਾਰਾਜ ਦੀ ਬੇਅਦਬੀ ਹੁੰਦੀ ਰਹੇ ਤੂੰ ਚੁੱਪ ਕਰਕੇ ਵੇਖਦਾ ਰਵੇਂ, ਇੰਨਾ ਨਰਮ ਵੀ ਨਾ ਹੋ ਬਰਾਬਰ। ਚਲੋ ਹੁਣ ਜ਼ਰਾ ਧਿਆਨ ਦਿਓ, ਭਗਤੀ ਤੇ ਪੰਜ ਪਾਤਸ਼ਾਹੀਆਂ ਤੱਕ, ਤੇ ਛੇਵੇਂ ਪਾਤਸ਼ਾਹ ਨੇ ਜੋਤ ਇੱਕੋ ਹੀ ਕੰਮ ਕਰਦੀ ਸੀ, ਸਰੀਰ ਹੀ ਬਦਲਦੇ ਸੀ, ਜੋਤ ਇੱਕੋ ਹੀ ਸੀ, ਬੰਦਾ ਇੱਕੋ ਹੀ ਹੁੰਦਾ, ਕੱਪੜੇ ਬਦਲ ਲੈਂਦਾ, ਜੋਤ ਇੱਕੋ ਹੀ ਕੰਮ ਕਰਦੀ ਸੀ। ਨਾਲੇ ਇੱਕ ਮਹਿਲ ਬਣਾਇਆ, ਮਹਿਲ ਇੱਕ ਜਿਵੇਂ ਆਪਾਂ ਕਮਰਾ ਬਣਾਉਂਦੇ ਹਾਂ ਨਾ, ਇਹਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਤੇ ਲੈਂਟਰ ਗੁਰੂ ਗੋਬਿੰਦ ਸਿੰਘ ਨੇ। ਸਿੱਧੀ ਗੱਲ ਸਮਝਾਉਣ ਵਾਸਤੇ ਮੈਂ ਬੇਨਤੀ ਕਰਦਾ, ਪ੍ਰਮਾਣ ਦੇ ਰਿਹਾ ਵੀ ਨੀਂਹ ਤੋਂ ਬਿਨਾਂ ਵੀ ਕਮਰਾ ਕੋਠਾ ਕਿਸੇ ਕੰਮ ਨਹੀਂ। ਜੇ ਨੀਂਹ ਨਾ ਹੋਵੇ ਉਹਨੇ ਡਿੱਗ ਪੈਣਾ, ਜੇ ਲੈਂਟਰ ਨਾ ਹੋਵੇ ਤੇ ਤਾਂ ਵੀ ਉਹਦਾ ਕੋਈ ਫਾਇਦਾ ਨਹੀਂ। ਇਹ ਇੱਕ ਮਹਿਲ ਤਿਆਰ ਕੀਤਾ ਸਿੱਖੀ ਦਾ, ਆਪੋ ਆਪਣੀਆਂ ਡਿਊਟੀਆਂ ਨੇ, ਜੋਤ ਇੱਕੋ ਹੀ ਕੰਮ ਕਰਦੀ ਸੀ। ਗੁਰੂ ਅਰਜਨ ਦੇਵ ਮਹਾਰਾਜ ਨੇ ਮਾਤਾ ਗੰਗਾ ਜੀ ਨੂੰ ਭੇਜਿਆ, ਬਚਨ ਕਰ ਦਿੱਤਾ, ਐਸਾ ਪੁੱਤਰ ਜਨਮ ਲਵੇਗਾ, ਜਿਵੇਂ ਗੰਢਾ ਭੰਨਦੇ ਆ ਐਵੇਂ ਸਿਰ ਭੰਨਿਆ ਕਰੂਗਾ ਦੁਸ਼ਮਣਾਂ ਦੇ। ਬਸ ਫਿਰ ਬਚਨ ਹੋਇਆ ਪੂਰਾ। ਥੋੜੇ ਸਮੇਂ ਬਾਅਦ ਫਿਰ ਘਰ ਵਿੱਚ ਸਾਹਿਬਜ਼ਾਦੇ ਨੇ ਜਨਮ ਲਿਆ ਗੁਰੂ ਕੀ ਬਟਾਲੀ। ਚਲੋ ਹੁਣ ਇਤਿਹਾਸ ਹੈ ਲੰਬਾ, ਈਰਖਾ ਬੜੀ ਕੀਤੀ, ਕਿਧਰੇ ਸੱਪ ਭੇਜਿਆ ਪਿਰਥੀ ਚੰਦ ਨੇ, ਕਿਧਰੇ ਜ਼ਹਿਰ ਵੀ, ਇੱਕ ਬੀਬੀ ਨੂੰ ਕਿਹਾ ਸੀ ਦੁੱਧ ਪਿਆਉਣ ਦੇ ਬਹਾਨੇ ਵੀ ਜ਼ਹਿਰ ਬੱਚੇ ਨੂੰ, ਚਲੋ ਉਹ ਵੀ ਪਤਾ ਲੱਗ ਗਿਆ, ਬੜਾ ਕੁਝ ਹੋਇਆ। ਈਰਖਾ ਬਹੁਤ ਕਰਦਾ ਰਿਹਾ ਪਿਰਥੀ ਚੰਦ ਤੇ ਉਹਦੇ ਘਰ ਵਾਲੀ ਬੀਬੀ ਕਰਮ, ਵੀ ਸਾਡੇ ਮੁੰਡੇ ਨੂੰ ਗੱਦੀ ਮਿਲ ਜੇ ਕਿਵੇਂ ਨਾ ਕਿਵੇਂ ਹਰਗੋਬਿੰਦ ਜੀ ਨੂੰ ਖਤਮ ਕਰ ਦਈਏ, ਮਾਰ ਦਈਏ। ਪਰ ਨਹੀਂ ਕੋਈ ਮਾਰ ਸਕਿਆ, ਕਿਉਂ, ਕੌਣ ਮਾਰ ਸਕਦਾ, ਮਾਰਦੇ ਨੇ ਬੰਦੇ ਨੂੰ ਉਹਦੇ ਕਰਮ। ਦੁਖੀ ਹੁੰਦਾ ਬੰਦਾ ਆਪਣੇ ਕਰਮਾਂ ਕਰਕੇ, ਕੋਈ ਕਿਸੇ ਨੂੰ ਦੁੱਖ ਨਹੀਂ ਦੇ ਸਕਦਾ, ਕੋਈ ਕਿਸੇ ਨੂੰ ਨਹੀਂ ਮਾਰ ਸਕਦਾ। ਆਮ ਸਿਆਣਿਆਂ ਦੇ ਚੱਕਰਾਂ 'ਚ ਫਿਰਦੇ ਆ, ਕੋਈ ਕੋਈ ਕੁਝ ਕਰਾ ਨਾ ਦੇਵੇ, ਫਲਾਣਾ ਉੱਥੇ ਤੁਰ ਗਿਆ ਜੀ ਕੁਝ ਕਰਾ ਨਾ ਦੇਵੇ, ਕਿਉਂ ਡਰਦਾ ਫਿਰਦਾ, ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ, ਓਏ ਕਿਸੇ ਨੇ ਤੈਨੂੰ ਕੀ ਮਾਰਨਾ, ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ, ਕਿਸੇ ਨੇ ਤੈਨੂੰ ਕੀ ਦੁਖੀ ਅਸੀਂ ਆਪਣੇ ਕਰਮਾਂ ਕਰਕੇ ਆ, ਜਿਹਾ ਬੀਜੈ ਸੋ ਲੁਣਾ, ਕਰਮ ਸੰਧੜਾ ਖੇਤ, ਕੋਈ ਕੁਛ ਨਹੀਂ ਕਰ ਸਕਦਾ ਜੇ ਸਾਡੇ ਕਰਮ ਸਾਥ ਦੇਣ। ਜੇ ਕਰਮ ਚੰਗੇ ਨੇ ਨਾ ਫਿਰ ਕੋਈ ਲਾਚੀਆਂ ਕਰਾਈ ਜਾਏ, ਕੋਈ ਜਵੈਣਾ ਕਰਾਈ ਜਾਏ, ਸਾਡੇ ਘਰ ਵਿੱਚ ਕਈ ਸਰੋਂ ਕਰਾ ਕੇ ਵੇਖਿਆ ਮੈਂ, ਇਹ ਹੁੰਦਾ ਜ਼ਰੂਰ ਹੈ, ਇਹਦੇ ਵਿੱਚ ਕੋਈ ਝੂਠ ਨਹੀਂ। ਕਈ ਕਹਿੰਦੇ ਨੇ ਨਾ ਕਿ ਸਰੋਂ ਕਰਾ ਕੇ ਸਿੱਟ ਗਿਆ, ਕਈ ਵਹਿਮਾਂ 'ਚ ਪਏ ਲੋਕ ਕਰਦੇ ਵੀ ਹਨ, ਪਰ ਵਹਿਮ ਨਾ ਕਰਿਆ ਕਰੋ। ਜੇ ਸਾਡੇ ਕਰਮ ਸਾਥ ਦੇਣਗੇ, ਕਿਸੇ ਦੀ ਜਵੈਣ ਕਿਸੇ ਦੀ ਸਰੋਂ ਕੁਛ ਨਹੀਂ ਕਰ ਸਕਦੇ। ਜੇ ਸਾਡੇ ਕਰਮ ਮਾੜੇ ਨੇ ਤੇ ਫਿਰ ਤੇ ਸਤਸੰਗ ਜੀ ਸਭ ਕੁਝ ਹੋ ਜਾਂਦਾ, ਬਹਾਨਾ ਬਣ ਜਾਂਦਾ, ਕਿਸੇ ਦੀ ਹਿੰਮਤ ਕੋਈ ਨਹੀਂ ਕੋਈ ਕੁਛ ਕਰ ਸਕੇ। ਸੋ ਸਤਸੰਗ ਜੀ, ਬਾਕੀ ਜਿੱਥੇ ਬਾਣੀ ਦਾ ਪਹਿਰਾ ਹੋਵੇ ਉੱਥੇ ਮਤਲਬ ਵੀ ਕੋਈ ਨਹੀਂ ਕਿਸੇ ਚੀਜ਼ ਦਾ, ਚਾਹੇ ਕੋਈ ਭੂਤ ਪ੍ਰੇਤ ਕੁਛ ਵੀ ਹੈ। ਬਾਣੀ ਦਾ ਪਹਿਰਾ ਜਿੱਥੇ ਹੋਵੇ, ਤਾਤੀ ਵਾਹ ਨਾ ਲੱਗੇ ਪਾਰ ਬ੍ਰਹਮ ਸਰਣਾਈ, ਚੋ ਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ। ਰੱਬ ਦੇ ਨਾਮ ਦੀ ਕਾਰ ਸਾਡੇ ਆਲੇ ਦੁਆਲੇ ਹੋਵੇ ਖਿੱਚ ਲੀਕ, ਫਿਰ ਕੁਛ ਨਹੀਂ ਹੋ ਸਕਦਾ। ਹਰਗੋਬਿੰਦ ਜੀ ਦਾ ਜਨਮ ਹੋਇਆ, ਬੜੀਆਂ ਖੁਸ਼ੀਆਂ ਮਨਾਈਆਂ, ਗੁਰੂ ਕੀ ਵਡਾਲੀ। ਥੋੜ੍ਹੇ ਚਿਰ ਪਿੱਛੋਂ ਮਹਾਰਾਜ ਫਿਰ ਅੰਮ੍ਰਿਤਸਰ ਆ ਗਏ, ਸਮਾਂ ਲੰਘਦਾ ਗਿਆ, ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਹੋ ਗਈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੱਦੀ ਦਾ ਤਿਲਕ ਲੱਗ ਗਿਆ, ਗੁਰਗੱਦੀ ਦੇ ਦਿੱਤੀ। ਬਾਬਾ ਬੁੱਢਾ ਜੀ ਨੇ ਤਲਵਾਰ ਪਾਈ, ਕਹਿੰਦੇ ਬਾਬਾ ਜੀ ਇੱਕ ਤਲਵਾਰ ਨਾਲ ਗੱਲ ਨਹੀਂ ਬਣਨੀ, ਇੱਕ ਮੀਰੀ ਦੀ ਇੱਕ ਪੀਰੀ ਦੀ, ਦੂਜੀ ਵੀ ਪਾ ਦਿਓ ਨਾਲ। ਸਤਸੰਗ ਜੀ, ਦੋ ਤਲਵਾਰਾਂ ਧਾਰਨ ਕੀਤੀਆਂ। ਭਾਈ ਗੁਰਦਾਸ ਜੀ ਦਾ ਬਚਨ ਹੈ, ਪੰਜ ਪਿਆਲੇ ਪੰਜ ਪੀਰ, ਛੱਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਢ ਜੋਧਾ ਬਹੁ ਪਾਰ ਉਪਕਾਰੀ, ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ਼ਨ ਹਾਰੀ, ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰ, ਕਲ ਯੁਗ ਪੀੜ੍ਹੀ ਸੋਢੀਆਂ ਨਿਹਚਲ ਨੀਮ ਉਸਾਰ ਖਲਾਰੀ, ਯੁਗ ਯੁਗ ਸਤਿਗੁਰ ਧਰੇ ਅਵਤਾਰ। ਛੇਵੇਂ ਪਾਤਸ਼ਾਹ ਦਾ ਜਨਮ ਹੋਇਆ ਸੀ ਬਾਬਾ ਬੁੱਢਾ ਜੀ ਦੇ ਬਚਨਾਂ ਨਾਲ। ਉਹ ਦਿਨ ਆ ਗਿਆ, ਕਹਿੰਦੇ ਜ਼ਾਲਮਾਂ ਦੇ ਸਿਰ ਭੰਨਿਆ ਕਰੇਗਾ। ਮਹਾਰਾਜ ਜੀ ਨੇ ਛੇਵੇਂ ਪੰਜਵੇਂ ਪਾਤਸ਼ਾਹ ਤੋਂ ਬਾਅਦ ਕਹਿੰਦੇ ਭਾਈ ਚੰਦੂ ਨੇ ਇਹ ਕੰਮ ਕੀਤਾ ਹੈ, ਸਾਡੇ ਪਿਤਾ ਨੇ ਤਾਂ ਨਹੀਂ ਕੁਝ ਆਖਿਆ, ਪਰ ਹੁਣ ਇਕੱਲੀ ਭਗਤੀ ਨਾਲ ਗੱਲ ਨਹੀਂ ਬਣਨੀ, ਅਸੀਂ ਸ੍ਰੀ ਸਾਹਿਬ ਵੀ ਨਾਲ ਰੱਖਣੇ। ਸ਼ਕਤੀ ਅਕਾਲ ਬੁੰਗਾ ਰਚਿਆ, ਅਕਾਲ ਤਖਤ ਦੀ ਰਚਨਾ ਮਹਾਰਾਜ ਨੇ ਕੀਤੀ। ਅਕਾਲ ਤਖਤ ਛੇਵੇਂ ਪਾਤਸ਼ਾਹ ਨੇ ਅਕਾਲ ਤਖਤ ਬਣਾਇਆ ਹੈ। ਤਖਤ ਕਿਹਦਾ? ਅਕਾਲ ਦਾ, ਬਾਦਸ਼ਾਹ ਦਾ ਤਖਤ ਮਹਾਰਾਜ ਨੇ ਤਖਤ ਬਣਾਇਆ। ਇਹ ਜੀ ਆਹ ਹੁੰਦਾ ਨਾ ਜਿਵੇਂ ਆਹ ਰਾਜੇ ਦਾ ਤਖਤ ਹੈ, ਆਹ ਮਹਾਰਾਜੇ ਦਾ, ਆਹ ਬਾਦਸ਼ਾਹ ਦਾ ਤਖਤ ਹੈ, ਮੰਤਰੀ ਦਾ ਤਖਤ ਹੈ। ਸਤਿਗੁਰ ਕਹਿੰਦੇ ਨਹੀਂ, ਇਹ ਕਿਸੇ ਬੰਦੇ ਦਾ ਕਿਸੇ ਰਾਜੇ ਦਾ ਤਖਤ ਨਹੀਂ, ਇਹ ਅਕਾਲ ਦਾ ਤਖਤ ਹੈ। ਅਕਾਲ ਦਾ ਜਿਹੜਾ ਨਾਸ ਨਹੀਂ ਹੁੰਦਾ ਰਾਜੇ ਮਹਾਰਾਜੇ ਤਖਤ 'ਤੇ, ਬੜੇ ਮਿਲਦੇ ਨੇ, ਬੜੇ ਖੋਏ ਜਾਂਦੇ ਨੇ। ਪੰਜ ਸਾਲਾਂ ਬਾਅਦ ਉਹ ਤਖਤ ਫਿਰ ਹਿੱਲ ਜਾਂਦਾ, ਪੰਜ ਸਾਲ ਫਿਰ ਘਟਦਾ ਫਿਰ ਹਿੱਲ ਜਾਂਦਾ। ਇਹ ਅਕਾਲ ਦਾ ਤਖਤ ਹੈ ਜਿਹੜਾ ਹਿੱਲਣਾ ਨਹੀਂ। ਅਕਾਲ ਤਖਤ ਮਹਾਰਾਜ ਨੇ ਬਣਾਇਆ ਤੇ ਮਰਿਆਦਾ ਵੀ ਅਕਾਲ ਤਖਤ ਦੀ ਬਣਾਈ। ਹੁਣ ਇੱਥੇ ਧਿਆਨ ਦੇਣਾ, ਅਕਾਲ ਤਖਤ ਸਾਹਿਬ ਤੇ ਪੰਜ ਵਾਰੀ ਹਮਲਾ ਹੋ ਚੁੱਕਿਆ। ਅਕਾਲ ਤਖਤ ਨੂੰ ਢਾ ਦੇਣਾ, ਆਪਾਂ ਲੋਕ ਬੜਾ ਰੌਲਾ ਪਾਉਂਦੇ ਹਾਂ, ਸਾਡਾ ਅਕਾਲ ਤਖਤ ਢਾ ਤਾ, ਸਾਡਾ ਹਰਿਮੰਦਰ ਸਾਹਿਬ ਢਾ ਤਾ। ਗੁਰਮੁਖੋ, ਅਕਾਲ ਤਖਤ ਢਾਉਣ ਨਾਲੋਂ ਅਕਾਲ ਤਖਤ ਦੀ ਮਰਿਆਦਾ ਨੂੰ ਢਾ ਦੇਣਾ, ਇਹ ਉਦੋਂ ਵੀ ਵੱਡਾ ਦੋਸ਼। ਅਕਾਲ ਤਖਤ ਦੀ ਜਿਹੜੀ ਮਰਿਆਦਾ ਨਾ, ਉਹਦੀ ਸਰਵ ਉੱਚਤਾ ਜਿਹੜੀ ਹੈ ਬੜੀ ਮਹਾਨ ਹੈ। ਅਕਾਲ ਤਖਤ ਦੀਆਂ ਇੱਟਾਂ ਪੱਥਰ ਰੋੜੇ ਉਹਨੂੰ ਢਾ ਦੇਣਾ, ਉਹਦੇ ਨਾਲੋਂ ਵੱਡਾ ਦੋਸ਼ ਹੈ ਅਕਾਲ ਤਖਤ ਦੀ ਮਰਿਆਦਾ ਨੂੰ ਢਾ ਦੇਣਾ। ਅਕਾਲ ਤਖਤ ਬਣਾਇਆ ਮਿਸਤਰੀਆਂ ਨੇ, ਅਕਾਲ ਤਖਤ ਦੀ ਮਰਿਆਦਾ ਸਤਿਗੁਰਾਂ ਨੇ ਆਪ ਬਣਾਈ, ਤੇ ਸਤਿਗੁਰਾਂ ਦੀ ਬਣਾਈ ਮਰਿਆਦਾ ਨੂੰ ਢਾ ਕੇ ਜੇ ਆਪਾਂ ਉੱਥੇ ਉਸੇ ਚੀਜ਼ ਦਾ ਗਲਤ ਇਸਤੇਮਾਲ ਕੀਤਾ ਜਾਏਗਾ, ਇਹ ਅਕਾਲ ਤਖਤ ਨੂੰ ਢਾਉਣ ਨਾਲੋਂ ਵੀ ਵੱਡਾ ਦੋਸ਼। ਬੜਾ ਕੁਝ ਹੋਇਆ ਅਕਾਲ ਤਖਤ ਦੀਆਂ ਵੀ ਅੱਜ ਦੇ ਸਮੇਂ ਵਿੱਚ ਪੇਪਰਾਂ 'ਚ ਆਪਾਂ ਪੜ੍ਹਦੇ ਹਾਂ। ਚਲੋ ਸਾਡਾ ਧਿਆਨ ਨਹੀਂ ਇਸ ਪਾਸੇ, ਘਰਾਂ ਵੱਲ ਹੀ ਧਿਆਨ ਹੈ ਵੀ ਸਾਡਾ ਘਰ ਦਾ ਕੀ ਮਾਹੌਲ ਹੈ, ਬਾਹਰ ਤੇ ਕਦੇ ਨਿਕਲੀ ਨਹੀਂ, ਨਾ ਸਾਨੂੰ ਪਤਾ ਵੀ ਦੁਨੀਆਂ 'ਚ ਕੀ ਹੋ ਰਿਹਾ ਕੀ ਨਹੀਂ, ਕੋਈ ਪਤਾ ਨਹੀਂ, ਬਸ ਆਪਣੇ ਦਾਇਰੇ ਦੇ ਵਿੱਚ ਕੁਛ। ਪਰ ਸਾਧ ਸੰਗਤ, ਅਕਾਲ ਤਖਤ ਦੀਆਂ ਧੱਜੀਆਂ ਉਡਾਈਆਂ ਗਈਆਂ, ਅਕਾਲ ਤਖਤ ਦੀ ਮਰਿਆਦਾ ਨੂੰ ਬੜੀ ਢਾਹ ਲੱਗੀ ਹੈ। ਪਿਛਲੇ ਸਮੇਂ ਦੌਰਾਨ ਬੜਾ ਕੁਝ ਹੋਇਆ ਅਕਾਲ ਤਖਤ 'ਤੇ, ਲਓ ਜੀ ਇੱਥੇ ਰਿਸ਼ਵਤਾਂ ਲਈਆਂ ਜਾਂਦੀਆਂ ਨੇ, ਅਕਾਲ ਤਖਤ 'ਤੇ
ਅਕਾਲ ਤਖ਼ਤ ਦੇ ਜਿਹਦਾ ਰਿਸ਼ਤਾ ਖਾਂਦੇ ਨੇ, ਅਕਾਲ ਤਖ਼ਤ ਦਾ ਹੁਕਮ ਮੰਨੋ ਨਾ ਮੰਨੋ, ਇਹ ਬੜਾ ਕੁਝ ਹੋ ਰਿਹਾ ਸਾਡੇ ਧਰਮ ਵਿੱਚ। ਪਰ ਹੋਣਾ ਨਹੀਂ ਚਾਹੀਦਾ, ਜੇ ਕੋਈ ਐਸੀਆਂ ਗੱਲਾਂ ਹੋਣ ਤੇ ਉਹ ਬਹਿ ਕੇ ਨਜਿੱਠਣੀਆਂ ਚਾਹੀਦੀਆਂ ਨੇ। ਪੇਪਰਾਂ ਦੇ ਵਿੱਚ ਜੇ ਆਏਗਾ ਉਹ ਗੱਲਾਂ, ਪੇਪਰਾਂ ਦੀਆਂ ਸੁਰਖੀਆਂ ਬਣਨਗੀਆਂ ਤੇ ਸਾਡੇ ਧਰਮ ਦੀ ਇਹਦੇ ਵਿੱਚ ਬਦਨਾਮੀ ਹੁੰਦੀ। ਬਾਹਰਲੇ ਲੋਕ ਗੱਲਾਂ ਕਰਦੇ ਨੇ, ਵੇਖੋ ਸਿੱਖਾਂ ਦੇ ਜਦੋਂ ਅਕਾਲ ਤਖ਼ਤ ਦਾ ਹੁਕਮ ਹੀ ਆਹ ਕੁਝ ਹੋਇਆ ਫਿਰਦਾ, ਬਾਕੀ ਤੇ ਗੱਲ ਪਿੱਛੇ ਰਹਿ ਗਈ ਸਾਰੀ, ਬਾਕੀ ਸਭ ਸੰਪਰਦਾਵਾਂ ਸਭ ਕੁਝ ਪਿੱਛੇ ਹੈ। ਪਹਿਲੇ ਨੰਬਰ ਤੇ ਅਕਾਲ ਤਖ਼ਤ, ਪਹਿਲੇ ਨੰਬਰ ਤੇ ਅਕਾਲ ਤਖ਼ਤ ਸਾਹਿਬ ਹੈ। ਸੋ ਸਾਧ ਸੰਗਤ ਛੇਵੇਂ ਪਾਤਸ਼ਾਹ ਨੇ ਆਖਿਆ ਵੀ ਚੰਦੂ ਤਿਆਰੀ ਕਰ ਲੈ, ਚਿੱਠੀ ਭੇਜਤੀ ਲਿਖ ਕੇ। ਮਹਾਰਾਜ ਨੇ ਆਖਿਆ ਜਿੰਨੇ ਆਉਣਾ ਸ਼ਸਤਰ ਲਿਆਓ, ਜਿੰਨੇ ਆਉਣਾ ਘੋੜੇ ਲਿਆਓ, ਜਿੰਨੇ ਆਉਣਾ ਹਾਥੀ ਲਿਆਓ, ਹੁਣ ਅਸੀਂ ਫੌਜਾਂ ਰੱਖਾਂਗੇ। ਚਿੱਠੀ ਲਿਖ ਕੇ ਭੇਜੀ, ਚੰਦੂ ਸਾਡੇ ਪਿਤਾ ਨੂੰ ਤੂੰ ਤੱਤੀ ਤਵੀ ਤੇ ਬਹਾਇਆ, ਉਹਨਾਂ ਨੇ ਤੈਨੂੰ ਕੁਝ ਨਹੀਂ ਆਖਿਆ। ਸਤਿਗੁਰਾਂ ਦੇ ਸੀ ਚ ਰੇਤਾ ਪਾਇਆ, ਉਹਨਾਂ ਨੇ ਤੈਨੂੰ ਕੁਝ ਨਹੀਂ ਆਖਿਆ। ਉਬਲਦੀ ਦੇਗ ਚ ਉਬਾਲਿਆ, ਸਤਿਗੁਰਾਂ ਨੇ ਤੈਨੂੰ ਕੁਝ ਨਹੀਂ ਆਖਿਆ। ਲੈ ਚੰਦੂ ਤੇਰੀ ਕਰਨੀ ਦਾ ਫਲ ਅਸੀਂ ਤੇਰੀ ਝੋਲੀ ਜ਼ਰੂਰ ਪਾਉਣਾ, ਤਿਆਰੀ ਕਰ ਲੈ। ਚੰਦੂ ਨੇ ਚਿੱਠੀ ਲਿਖ ਕੇ ਭੇਜੀ, ਸੱਚੇ ਪਾਤਸ਼ਾਹ ਡਰ ਗਿਆ, ਕਹਿੰਦਾ ਮਹਾਰਾਜ ਗਲਤੀ ਹੋ ਗਈ, ਬਾਕੀ ਐਡੀ ਵੱਡੀ ਗੱਲ ਨਹੀਂ, ਤੁਹਾਨੂੰ ਕਿਸੇ ਨੇ ਬਹੁਤੀ ਵਧਾ ਚੜਾ ਕੇ ਦੱਸਤੀ, ਤੇ ਮੇਰੀ ਬੇਨਤੀ ਹੈ ਕਿ ਮੈਂ ਮਾਫ਼ੀ ਮੰਗਦਾ ਹੈ, ਬਾਕੀ ਇਹ ਕਿਰਪਾ ਕਰੋ ਮਾਫ਼ ਕਰ ਦਿਓ, ਆਪਣੀ ਦੁਸ਼ਮਣੀ ਨਾ ਹੀ ਪਵੇ ਤੇ ਚੰਗਾ ਹੈ, ਪਰ ਜੇ ਤੁਸੀਂ ਨਾ ਮੇਰੀ ਮੰਨੀ ਤੁਹਾਡਾ ਵੀ ਤੁਹਾਡੇ ਪਿਤਾ ਵਾਲਾ ਹਾਲ ਕਰਾਂਗਾ। ਥੱਲੇ ਵੀ ਚੇਤਾਵਨੀ ਲਿਖਤੀ, ਥੱਲੇ ਫਿਰ ਚੇਤਾਵਨੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਚੰਦੂ ਹੁਣ ਜੋ ਮਰਜ਼ੀ ਕਰ ਲੈ,
ਉਹ ਤੈਸਾ ਫਲ ਪਾਵੇਂਗਾ ਜੈਸਾ ਤੂੰ ਕਰਮ ਕਮਾਇਆ, ਜੈਸਾ ਫਲ
ਇਹਨੇ ਫਿਰ ਚੰਦੂ ਨੇ ਵਿਉਂਤਾਂ ਬਣਾਉਣੀਆਂ ਸ਼ੁਰੂ ਕਰਤੀਆਂ ਕਿ ਜਿਵੇਂ ਮੈਂ ਗੁਰੂ ਅਰਜਨ ਦੇ ਮਨ ਨੂੰ ਸ਼ਹੀਦ ਕੀਤਾ, ਆਨੇ ਬਹਾਨੇ ਇਹਨਾਂ ਨੂੰ ਵੀ ਇੱਥੇ ਬੁਲਾਵਾਂ, ਬਾਦਸ਼ਾਹ ਦੇ ਰਾਹੀਂ ਬੁਲਾ ਕੇ ਫਿਰ ਇਹਨਾਂ ਨੂੰ ਵੀ ਕੈਦ ਕਰਕੇ ਉਹੀ ਹਾਲ ਕਰਾਂ। ਬਾਦਸ਼ਾਹ ਦੇ ਕੰਨ ਭਰਨੇ ਸ਼ੁਰੂ ਕਰਤੇ, ਕਹਿੰਦਾ ਬਾਦਸ਼ਾਹ ਸਲਾਮਤ, ਗੁਰੂ ਨਾਨਕ ਦੀ ਗੱਦੀ ਹੁਣ ਤੱਕ ਬੜੇ ਪਿਆਰ ਨਾਲ ਲੋਕਾਂ ਨੂੰ ਸਮਝਾਉਂਦੇ ਸੀ, ਬੜੇ ਪਿਆਰ ਨਾਲ ਸੇਵਾ ਸਿਮਰਨ ਨਾਲ ਜੋੜਦੇ ਸੀ, ਪਰ ਇੱਕ ਹੁਣ ਨਵਾਂ ਗੁਰੂ ਉੱਠਿਆ ਜਿਹੜਾ ਛੇਵਾਂ ਗੁਰੂ ਗੱਦੀ ਤੇ ਬੈਠਾ ਹੈ, ਉਹਨੇ ਸ਼ਸਤਰ ਰੱਖਣੇ ਸ਼ੁਰੂ ਕਰਤੇ, ਫੌਜਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਨੇ। ਉਹ ਗੁਰੂ ਕੋਲ ਫਕੀਰਾਂ ਵਾਲਾ ਕੋਈ ਕੰਮ ਨਹੀਂ, ਫਕੀਰਾਂ ਵਾਲਾ ਕੋਈ ਕੰਮ ਨਹੀਂ, ਗੁਰੂਆਂ ਵਾਲਾ ਕੋਈ ਕੰਮ ਨਹੀਂ, ਉਹ ਤੇ ਰਾਜੇ ਮਹਾਰਾਜਿਆਂ ਵਾਲਾ ਠਾਠ ਬਣ ਗਿਆ ਉਹਦਾ, ਰਾਜੇ ਮਹਾਰਾਜਿਆਂ ਵਾਲਾ। ਤੇ ਨਾਲੇ ਜਿਹੜਾ ਛੇਵਾਂ ਗੁਰੂ ਹੈ ਉਹ ਇਹ ਕਹਿੰਦਾ ਹੈ ਕਿ ਮੈਂ ਇੱਕ ਦਿਨ ਬਾਦਸ਼ਾਹ ਦੀ ਗੱਦੀ ਖੋ ਲੈਣੀ, ਤੁਹਾਡੇ ਨਾਲ ਟੱਕਰ ਲਏਗਾ ਫੌਜਾਂ, ਅੱਜ ਤੇ ਥੋੜਾ ਕੰਮ ਹੈ, ਹੁਣੀ ਕੰਟਰੋਲ ਕਰ ਲਈਏ, ਹੁਣੀ ਨੱਥ ਪਾ ਲਈਏ ਆਪਾਂ, ਨਹੀਂ ਤੇ ਇਹਨਾਂ ਨੇ ਸ਼ਸਤਰ ਰੱਖ ਕੇ ਆਪਣੇ ਤੋਂ ਵੱਧ ਫੌਜਾਂ ਇਕੱਠੀਆਂ ਕਰ ਲੈਣੀਆਂ ਨੇ। ਇਹਨਾਂ ਮਗਰ ਲੋਕ ਜ਼ਿਆਦਾ ਲੱਗਦੇ ਨੇ, ਆਪਣੇ ਮਗਰ ਘੱਟ ਲੱਗਦੇ ਨੇ, ਆਪਾਂ ਤਨਖਾਹਾਂ ਦੇਣੀਆਂ ਨੇ, ਇਹ ਸੇਵਾ 'ਚ ਕੰਮ ਕਰਾਉਣਗੇ, ਕੰਟਰੋਲ ਕਰੋ। ਬਾਦਸ਼ਾਹ ਉਹਨੇ ਮੰਨ ਲਈ ਚੰਦੂ ਦੀ, ਕਹਿੰਦਾ ਸੁਨੇਹਾ ਭੇਜਤਾ ਛੇਵੇਂ ਪਾਤਸ਼ਾਹ ਨੂੰ। ਜਾ ਕੇ ਸੁਨੇਹਾ ਮਿਲਿਆ ਕਿ ਬਾਦਸ਼ਾਹ ਨੇ ਆਖਿਆ ਵੀ ਛੇਵੇਂ ਪਾਤਸ਼ਾਹ ਮੈਨੂੰ ਮਿਲਣਾ। ਆ ਕੇ ਪਾਤਸ਼ਾਹ ਕਹਿੰਦਾ ਮੈਂ ਖੁਦ ਵੇਖਾਂਗਾ ਵੀ ਫਕੀਰ ਨੇ ਕਿ ਰਾਜੇ ਮਹਾਰਾਜਾ ਵਾਲਾ ਭੇਸ ਧਾਰ ਲਿਆ। ਛੇਵੇਂ ਪਾਤਸ਼ਾਹ ਫਿਰ ਦਿੱਲੀ ਗਏ। ਜਦੋਂ ਛੇਵੇਂ ਪਾਤਸ਼ਾਹ ਦਿੱਲੀ ਗਏ ਨੇ ਨਾ, ਸੰਗਤਾਂ ਅੰਦਰ ਬੜਾ ਵੈਰਾਗ ਸੀ। ਕਹਿੰਦੇ ਮਹਾਰਾਜ ਅੱਗੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਏ, ਛੇਵੇਂ ਗੁਰੂ ਅਰਜਨ ਦੇਵ ਮਹਾਰਾਜ ਗਏ, ਉਹ ਨਹੀਂ ਮੁੜ ਕੇ ਆਏ। ਚੰਦੂ ਬੜਾ ਖਤਰਨਾਕ ਹੈ, ਅਸੀਂ ਤੁਹਾਡੇ ਬਿਨਾਂ ਬਚ ਨਹੀਂ ਸਕਦੇ। ਮਹਾਰਾਜ ਕਹਿਣ ਲੱਗੇ ਸੰਗਤ ਜੀ ਪਰਵਾਹ ਨਾ ਕਰੋ, ਨੱਕ 'ਚ ਨਕੇਲ ਪਾ ਕੇ ਲਿਆਵਾਂਗੇ। ਆਖੇ ਸਤਨਾਮ, ਆਪਾਂ ਚੰਦੂ ਨੂੰ ਨੱਕ 'ਚ ਨਕੇਲ ਬਾਅਦ 'ਚ ਪਾਵਾਂਗੇ, ਪਹਿਲਾਂ ਪੰਜ ਪਿਆਰੇ ਆ ਰਹੇ ਨੇ, ਆਪਾਂ ਉਹਨਾਂ ਦਾ ਸਤਿਕਾਰ ਕਰ ਲਈਏ। ਸਾਰੀ ਸੰਗਤ ਨੇ ਹੁਣ ਪੰਜ ਪਿਆਰਾਂ ਦਾ ਸਤਿਕਾਰ ਕਰਨਾ, ਕਿਸੇ ਨੇ ਖੜੇ ਨਹੀਂ ਹੋਣਾ, ਪਿਆਰ ਨਾਲ ਬੈਠੇ ਰਹਿਣਾ ਹੈ। ਪੰਜ ਪਿਆਰਿਆਂ ਦੇ ਦਰਸ਼ਨ ਆਪਾਂ ਕਰਨੇ ਨੇ, ਇਕਾਗਰਤਾ ਬਣਾ ਕੇ ਰੱਖਣੀ। ਸਟੇਜ ਤੇ ਹੀ ਆਉਣਾ, ਸਤਿਕਾਰ ਆਪਾਂ ਸਭ ਨੇ ਕਰਨਾ। ਗੁਰੂ ਦੀਆਂ ਫੌਜਾਂ ਆ ਰਹੀਆਂ, ਗੁਰੂ ਕੇ ਲਾਲ ਪੰਜ ਪਿਆਰੇ, ਜੋ ਸਤਿਗੁਰਾਂ ਦਾ ਬਚਨ ਖਾਲਸਾ ਮੇਰੇ ਰੂਪ ਹੈ ਖਾਸ। ਬਾਜਾਂ ਵਾਲੇ ਆ ਰਹੇ ਨੇ, ਬਾਜਾਂ ਵਾਲੇ ਸਤਿਗੁਰੂ ਕਹਿੰਦੇ ਮੇਰਾ ਹੀ ਰੂਪ ਹੈ, ਜਿੱਥੇ ਪੰਜ ਪਿਆਰੇ ਆ ਗਏ ਉੱਥੇ ਮੈਂ ਆ, ਪੰਜਾਂ ਵਿੱਚ ਮੈਂ ਵੱਸਦਾ। Oh,
ਭਾਗ ਨੇ ਜਿੱਥੇ ਸੰਗਤ ਦਰਸ਼ਨ ਹੋ ਰਹੇ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਹੋ ਰਹੇ ਨੇ ਉੱਥੇ ਪੰਜ ਪਿਆਰਿਆਂ ਦੇ ਵੀ ਦਰਸ਼ਨ ਹੋ ਰਹੇ ਨੇ ਭਾਗ ਜਾਗੇ ਹੈ ਜੋ ਕਿ ਝਾੜ ਹੈ ਉਹ ਤੇ ਜਿਵੇਂ ਫਸਲ ਦਾ ਝਾੜ ਤੋਂ ਬਿਨਾਂ ਕੀ ਫਾਇਦਾ ਹੈ ਬਚਾਉਣ ਵਾਸਤੇ ਨੇ ਰੱਖਣ ਵਾਸਤੇ ਥੋੜਾ ਸੰਗਤ ਜੀ ਝਾੜ ਤੋਂ ਬਿਨਾ ਫਸਲ ਦਾ ਕੀ ਫਾਇਦਾ ਆਓ ਮਹਾਰਾਜ ਨੇ ਕਿਰਪਾ ਕੀਤੀ ਹੈ ਆਓ ਬੜੀ ਕਿਰਪਾ ਕੀਤੀ ਮਹਾਰਾਜ ਨੇ ਗਰਮੀ ਭਾਵੇਂ ਬੜੀ ਸੀ ਪ੍ਰਬੰਧਕਾਂ ਦਾ ਉਦਮ ਉਪਰਾਲਾ ਹੈ ਸੰਗਤ 307 ਪੁਰਾਣੇ ਗੁਰੂ ਦੇ ਜਹਾਜ਼ ਐਸਾ ਨਾ ਹੋਵੇ ਜਿਹੜਾ ਬਾਂਹ ਖੜੀ ਨਾ ਕਰੇ ਕਿਉਂ ਬਈ ਜੇ ਸੱਚਮੁੱਚ ਤੁਹਾਨੂੰ ਖਾਲਸੇ ਦੀ ਚੜ੍ਹਦੀ ਕਲਾ ਦੀ ਖੁਸ਼ੀ ਹੈ ਫਿਰ ਤੇ ਜ਼ਰੂਰ ਬਾਹਾਂ ਖੜੀਆਂ ਕਰਿਓ ਜੇ ਖਾਲਸੇ ਨਾਲ ਗੁਰੂ ਨਾਲ ਪਿਆਰ ਹੀ ਨਹੀਂ ਫਿਰ ਤੁਹਾਡੀ ਮਰਜ਼ੀ ਹੈ MLA ਵਾਰੀਆਂ ਮੰਤਰੀਆਂ ਵਾਰੀ ਬੜੀਆਂ ਬਾਹਾਂ ਖੜੀਆਂ ਕਰਦੇ ਨੇ ਕਈ ਬੜੇ ਵਿਰੋਧ ਤਾਂ ਇੱਕ ਉੱਥੇ ਸਾਡੇ ਪਟਿਆਲੇ ਮੇਰੇ ਨਾਲ ਕਹਿੰਦਾ ਬਾਬਾ ਜੀ ਬਾਹਾਂ ਖੜੀਆਂ ਕਰਾਉਣ ਦਾ ਕੀ ਫਾਇਦਾ ਹੈ ਮੈਂ ਕਿਹਾ ਤੈਨੂੰ ਕੀ ਹੁੰਦਾ ਕਹਿੰਦਾ ਫਾਇਦਾ ਕੀ ਹੈ ਮੈਂ ਕਿਹਾ ਮੈਨੂੰ ਤਾਂ ਬੜਾ ਫਾਇਦਾ ਮੇਰਾ ਖਿਆਲ ਇਹ ਹੈ ਜੇ ਬਾਹਾਂ ਖੜੀਆਂ ਨਾ ਹੋਣ ਤੇ ਜੇ ਹੁਣ 6-7 ਹਜ਼ਾਰ ਅੰਮ੍ਰਿਤ ਛਕਦਾ 3500 ਹੀ ਛਕੇ ਅੱਧਾ ਫਰਕ ਪੈ ਗਿਆ ਉਹ ਕਹਿੰਦਾ ਮੈਂ ਨਹੀਂ ਕਰਦਾ ਮੈਂ ਕਿਹਾ ਨਾ ਕਰ ਹੁਣ ਵੋਟਾਂ 'ਚ ਇੱਕ ਦਿਨ ਮਿਲ ਪਿਆ ਉਹ ਗੱਡੀ ਦੇ ਵਿੱਚ ਬਾਹਾਂ ਖੜੀਆਂ ਕਰਦਾ ਜਾਏ ਜਿੰਦਾਬਾਦ ਮੁਰਦਾਬਾਦ ਗੱਡੀ ਰੋਕ ਲਈ ਅੱਗੇ ਮੈਂ ਕਿਹਾ ਹੁਣ ਤੇਰੀ ਬਾਂਹ ਖੜੀ ਹੋ ਗਈ ਤੈਨੂੰ ਸ਼ਰਮ ਨਹੀਂ ਆਉਂਦੀ ਬਾਜਾਂ ਵਾਲੇ ਨਾਲ ਹੀ ਐਲਰਜੀ ਹੈ ਤੇਰੀ ਹੁਣ ਅੱਗੇ ਪਿੱਛੇ ਮੰਤਰੀਆਂ ਦੇ ਤੁਰਿਆ ਫਿਰਦਾ ਇੱਥੇ ਬਾਂਹ ਤੇਰੀ ਨੂੰ ਕੀ ਹੋ ਜਾਂਦਾ ਆਓ ਸਾਥ ਦਿਓ ਸਾਰੇ ਸਾਰੇ ਪਿਆਰ ਦਾ ਬਾਹਾਂ ਖੜੀਆਂ ਕਰਿਆ ਕਰੋ ਜਿਨ੍ਹਾਂ ਦਾ ਪਿਆਰ ਹੈ ਸੱਚਮੁੱਚ ਜਿਨ੍ਹਾਂ ਨੂੰ ਖੁਸ਼ੀ ਹੈ ਉਹ ਸਾਰੇ 307 ਬਹੁਤ ਵੱਡਾ ਝਾੜ ਹੈ ਇੰਨੀ ਗਰਮੀ ਦੇ ਵਿੱਚ ਨਹੀਂ ਤੇ ਅੱਜ ਕੱਲ੍ਹ ਸਮਾਗਮ ਵੱਡੇ ਵੱਡੇ ਚੈਨਲਾਂ 'ਤੇ ਵੀ ਆਉਂਦੇ ਨੇ ਐਡ ਆ ਰਹੀ ਹੈ 20-20 ਦਿਨ 15-15 ਦਿਨ ਫਿਰ ਸਾਰੇ ਪੇਪਰਾਂ 'ਚ ਇਸ਼ਤਿਹਾਰ ਲੱਗਦੇ ਨੇ ਸਮਾਗਮ ਹੋ ਰਿਹਾ 5-5 ਲੱਖ ਰੁਪਈਆ ਲੋਕ ਲਾ ਦਿੰਦੇ ਨੇ ਜੇ ਪੁੱਛੋ ਅੰਮ੍ਰਿਤ ਸੰਚਾਰ ਹੋਇਆ ਅੱਬਲ ਤੇ ਕਹਿਣਗੇ ਜੀ ਹੋਇਆ ਹੀ ਨਹੀਂ ਜੇ ਹੋਇਆ ਤੇ ਕਹਿਣਗੇ 10 ਨੇ ਛਕਿਆ ਸੀ ਸ਼ਹਿਰਾਂ 'ਚ ਪਤਾ ਕਰੋ ਜਾ ਕੇ ਜਿੰਨੇ ਸ਼ਹਿਰਾਂ ਦੇ ਵਿੱਚ ਸਮਾਗਮ ਅੱਜ ਕੱਲ੍ਹ ਹੁੰਦੇ ਨੇ ਹਰ ਥਾਂ 'ਤੇ 5 ਪ੍ਰਾਣੀ ਤਿਆਰ ਹੋਏ ਜੀ ਅੰਮ੍ਰਿਤ ਕੀ ਛਕਾਉਣਾ ਸੀ 10 ਹੋਏ ਅੱਬਲ ਤੇ ਅੰਮ੍ਰਿਤ ਸੰਚਾਰ ਰੱਖਦੇ ਹੀ ਨਹੀਂ ਜੇ ਰੱਖਣਗੇ ਤੇ 10 ਜਾਂ 15 ਇਹ ਪਿੰਡ ਵਾਲਿਆਂ ਦਾ ਉਪਰਾਲਾ ਮਾਰਨ ਇਹਨਾਂ ਦੀ ਝੋਲੀ 'ਚ ਫਲ ਪਾ ਦਿੱਤਾ ਇਹ 300-300 ਕਿਸੇ ਸ਼ਹਿਰ ਵਿੱਚ ਨਹੀਂ ਛਕਦੇ ਨਾਲੇ ਲੋਕ ਲੱਖਾਂ ਰੁਪਇਆ 5-5 ਲੱਖ ਭਾਪੇ ਗਰਜਦੇ ਨੇ ਅੱਗੋਂ ਸਤਨਾਮ 5-5 ਲੱਖ ਰੁਪਈਆ ਵੀ ਲਾ ਦਿੰਦੇ ਨੇ ਤੇ ਕਹਿੰਦੇ ਕਹਾਉਂਦੇ ਰਾਗੀ ਲਿਆਉਂਦੇ ਨੇ ਜਿਹੜੇ 20-20 ਹਜ਼ਾਰ ਇੱਕ ਘੰਟੇ ਦਾ ਲੈਂਦੇ ਨੇ ਕਹਿੰਦੇ ਕਹਾਉਂਦੇ ਰਾਗੀ ਪਰ ਖਿਮਾ ਕਰਨਾ ਉਹਨਾਂ ਲੋਕਾਂ ਨੂੰ ਅੰਮ੍ਰਿਤ ਤੱਕ ਮਤਲਬ ਨਹੀਂ ਉਹਨਾਂ ਨੂੰ ਸਰੋਪਿਆਂ ਤੱਕ ਹੀ ਮਤਲਬ ਬਸ ਬੱਲੇ ਬੱਲੇ ਹੋ ਜਾਏ ਸਾਡੀ ਇੱਥੇ ਤੱਕ ਮਨ ਖਲੋਤਾ